जब वजीर खां चढ़ गयो बहुत बरक को पीर आयो पुरके निक सुन गयो शातिस तीर।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत वड़े भाग हन लता प्रति गुरु चरणा च एकत्र होके हाजरियां भर के सतगुरां दा पावन पवित्र इतिहास बड़ी श्रद्धा भावना नाल सरवण कर रहे। धन श्री गुरु हरगोबिंद साहब छेवें पातशाह मीरी पीरी दे मालक सतगुरु पंज प्याले पंज पीर छठम पीर बैठा गुर भारी अर्जन काया पलट कै मूर्त हरगोबिंद सवारी चली पीढ़ी सोढ़िया रूप दिखावन वारो वारी दल भंजन गुर सूरमा वड जोधा बोपा रूपकारी। धन श्री गुरु हरगोबिंद साहब छेवें पातशाह की पावन कथा चल रही है। बादशाह जहांगीर ने अपना उमराव धन गुरु हरगोबिंद साहब जी महाराज जी नूं बुलाउण वास्ते ग्वालियर दे किले च भेजिया है। इन्हें आके सतगुरां नूं बेनती कीती है सतगुरु जी बादशाह जहांगीर आप जी नूं याद कर रहा है बुला रहा है आप जी दिल्ली चल के बादशाह नूं दर्शन दिओ। सुन के सतगुरां ने जवाब दिता कि बादशाह नूं कह दिओ कि असीं इत्थे बड़े सुख नाल आनंद नाल रह रहे हां सानू इत्थे किसी प्रकार की कोई परेशानी समस्या नहीं है। एकांत विच बैठे परमेश्वर दा भजन कर रहे हैं आप भी सुखी हैं ते इत्थे जिहड़े कैदी ने ओह भी सुखी हन साडे इत्थे रहण करके भला इहो जिहा स्थान छड के सानू की लोड है कि असीं किते होर जाइए। उमराव सुन के वापस आ गया बादशाह नूं आके सारी गल गुरु साहब जी दी सुनाई। सुन के बादशाह ने सोचिया जापदा गुरु साहब मेरे तो नाराज ने कि मैं गुरु साहब नाल झूठ बोलिया शायद उसे करके सतगुरु जी मेरे तो नाराज ने आ नहीं रहे जे ओ ना आए मेरे तो इसे तरह नाराज रहे मेरे ते प्रसन्न ना होए हो सकता ओ जिहड़ा रात नूं डर पै मैनू व्यापदा दुबारा व्यापे ते ओ जिहड़े भयानक शेर मैनू नजर आउंदे ने मेरे प्राण घात कर देण। बादशाह डरिया होया इहने वजीर खां नूं अपने कोल बुलाया। वजीर खां गुरु घर दा शरधालू सी। वजीर खां ने सतगुरां दे दर घर दी महिमा बादशाह नूं सुनाई। बादशाह ने खुश होके प्रसन्न होके 5000 रुपया ते एक बड़ा कीमती सिरे पाओ वजीर खां नूं दिता है। आख्या वजीर खां हुण तूं ग्वालियर दे किले च जाके सतगुरां नूं बेनती करके उहनां नूं लैके आ ओह मेरे ते किरपा करन दया करके आके मैनूं दिल्ली च दर्शन देण। वजीर खां ने उस वक्त बादशाह दा हुक्म सुनदिआं तैयारी कीती है। इधर जिहड़े राजे सन ग्वालियर दे किले च उहनां नूं जदों खबर होई कि गुरु हरगोबिंद साहिब जी महाराज जी नूं बादशाह जहांगीर ने बुला लिया उह तां हुण चले जाणगे पर साडा की बणेगा साडी हुण बांह कौण फड़ेगा। दुखी होके सतगुरां दे चरणां च आए रो रो के सतगुरां नूं बेनतियां कीतियां महाराज तुहाडे आउण करके सानू आस बणी सी कि तुसी सानू इस कैद खाने चो छुड़ाओगे नहीं तां साडी आस भी खत्म हो चुकी सी किते साडा कोई ਆਸਰਾ ਸਾਨੂੰ ਨਜ਼ਰ ਨਹੀਂ ਸੀ ਆਉਂਦਾ ਤੇ ਮਹਾਰਾਜ ਆਪ ਜੀ ਵੀ ਚੱਲੇ ਹੋ, ਤੁਹਾਡੇ ਬਿਨਾਂ ਹੁਣ ਸਾਡਾ ਇੱਥੇ ਕਿਵੇਂ ਗੁਜ਼ਾਰਾ ਹੋਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਫਿਕਰ ਨਾ ਕਰੋ, ਅਸੀਂ ਇਕੱਲੇ ਨਹੀਂ ਜਾਵਾਂਗੇ, ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਜੇ ਤੁਹਾਨੂੰ ਨਾਲ ਨਾ ਲਿਜਾ ਸਕੇ ਤੇ ਅਸੀਂ ਬਚਨ ਕਰਦੇ ਹਾਂ, ਅਸੀਂ ਵੀ ਇੱਥੇ ਹੀ ਰਹਾਂਗੇ, ਅਸੀਂ ਵੀ ਨਹੀਂ ਜਾਣ ਲੱਗੇ। ਸੁਣ ਕੇ ਰਾਜਿਆਂ ਨੂੰ ਧੀਰਜ ਬਣ ਗਿਆ ਕਿ ਸਤਿਗੁਰਾਂ ਨੇ ਜੋ ਬਚਨ ਕਿਹਾ ਇਹ ਅਟਲ ਹੈ, ਇਹ ਟਲ ਨਹੀਂ ਸਕਦਾ। ਇਸ ਪ੍ਰਕਾਰ ਨਾਲ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਖੁਸ਼ੀਆਂ ਵਰਤਾ ਰਹੇ ਨੇ। ਵਜ਼ੀਰ ਖਾਂ ਉਧਰੋਂ ਦਿੱਲੀ ਤੋਂ ਸਤਿਗੁਰਾਂ ਨੂੰ ਮਿਲਣ ਵਾਸਤੇ ਗਵਾਲੀਅਰ ਨੂੰ ਆ ਰਿਹਾ। ਉੱਥੇ ਗੁਰੂ ਘਰ ਦੀ ਮਹਿਮਾ ਦਾ ਇੱਕ ਹੋਰ ਪ੍ਰਕਰਨ ਗੁਰੂ ਸਾਹਿਬ ਜੀ ਦੇ ਘਰ ਨਾਲ ਜੁੜਦਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ, ਗੁਰੂ ਸਾਹਿਬ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੁਏਰਾ। ਜਬ ਵਜ਼ੀਰ ਖਾਂ ਚੜ ਗਏ ਬਹੁਤ ਬਰਕ ਕੋ ਪੀਰ।
ਜਦੋਂ ਵਜ਼ੀਰ ਖਾਂ ਦਿੱਲੀ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਵਾਲੀਅਰ ਨੂੰ ਚੱਲ ਪਿਆ, ਤੇ ਇਧਰ ਬਹੁਤ ਲੰਮੀ ਉਮਰ ਦਾ ਧਾਰਨੀ ਇੱਕ ਮੁਸਲਮਾਨ ਫਕੀਰ, ਜਿਹਦੀ ਬੜੀ ਦੀਰਘ ਆਯੂ ਸੀ, ਬਹੁਤ ਲੰਮੀ ਉਮਰ ਸੀ, ਔਰ ਇਹ ਮੁਸਲਮਾਨ ਪੀਰ ਹੈ।
ਆਇਓ ਪੁਰ ਕੇ ਨਿਕਟ ਸੁਣ ਗਯੋ ਸ਼ਾਹ ਤਿਸ ਤੀਰ।
ਇਹ ਪੀਰ ਆਪਣੇ ਮਦਰਸੇ ਤੋਂ ਚੱਲ ਕੇ ਦਿੱਲੀ ਦੇ ਨੇੜੇ ਆ ਕੇ ਉਤਰਿਆ। ਦਿੱਲੀ ਦੇ ਨੇੜੇ ਆ ਕੇ ਇਸ ਪੀਰ ਨੇ ਚਰਨ ਪਾਏ ਨੇ। ਇਸ ਮਹਾਂਪੁਰਖ ਦਾ, ਇਸ ਮੁਸਲਮਾਨ ਪੀਰ ਦਾ ਨਾਂ ਹੈ ਸਾਈ ਮੀਆਂ ਮੀਰ। ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਰੀਦ ਹਨ ਸਾਈ ਮੀਆਂ ਮੀਰ ਜੀ। ਇਹ ਦਿੱਲੀ ਆ ਕੇ ਉਤਰੇ ਹੋਏ ਨੇ। ਬਾਦਸ਼ਾਹ ਜਹਾਂਗੀਰ ਨੂੰ ਪਤਾ ਲੱਗਾ ਕਿ ਸਾਡੇ ਇਸਲਾਮ ਧਰਮ ਦੇ ਮਹਾਨ ਮਹਾਂਪੁਰਖ, ਮਹਾਨ ਪੀਰ ਸਾਈ ਮੀਆਂ ਮੀਰ ਜੀ ਆਏ ਨੇ, ਤੋ ਸੁਣ ਕੇ ਬਾਦਸ਼ਾਹ ਸਾਈ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ, ਇਸ ਮੁਸਲਮਾਨ ਮਹਾਂਪੁਰਖ ਨੂੰ ਮਿਲਣ ਵਾਸਤੇ ਆਇਆ ਹੈ।
ਚੋਪਈ ਮਹਾਬਿਰਦ ਜਰਜਰੀ ਸਰੀਰ।
ਸਾਈ ਮੀਆਂ ਮੀਰ ਜੀ ਜੋ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੇ ਸਨ, ਬਿਰਧ ਅਵਸਥਾ ਸੀ, ਤੇ ਬਿਰਧ ਅਵਸਥਾ ਹੋਣ ਕਰਕੇ ਸਰੀਰ ਵੀ ਜਰਜਰਾ ਹੋ ਚੁੱਕਾ ਸੀ, ਸਾਰੀ ਕਾਇਆ ਸਰੀਰ ਜਰਜਰੀ ਹੋ ਚੁੱਕੀ ਹੈ।
ਅੰਤਰ ਬ੍ਰਿਤੀ ਰਹਿਤ ਤਰ ਤੀਰ।
ਔਰ ਸਾਈ ਮੀਆਂ ਮੀਰ ਜੀ ਅੰਤਰਮੁਖੀ ਬਿਰਤੀ ਕਰਕੇ ਰਹਿੰਦੇ ਨੇ, ਹਰ ਵਕਤ ਸੁਰਤੀ ਅੰਤਰਮੁਖੀ ਰਹਿੰਦੀ ਹੈ। ਦੋ ਪ੍ਰਕਾਰ ਦੀ ਬਿਰਤੀ ਹੁੰਦੀ, ਇੱਕ ਬਾਹਰ ਮੁਖੀ ਹੁੰਦੀ, ਇੱਕ ਅੰਤਰ ਮੁਖੀ ਹੁੰਦੀ ਹੈ। ਜਦੋਂ ਬਿਰਤੀ ਬਾਹਰ ਮੁਖੀ ਹੁੰਦੀ ਆ, ਉਦੋਂ ਸੰਕਲਪ ਵਿਕਲਪ ਫੁਰਨੇ ਕਫੁਰਨੇ ਫੁਰਦੇ ਨੇ। ਉਹੀ ਬਿਰਤੀ ਜਦੋਂ ਅੰਤਰ ਮੁਖੀ ਹੁੰਦੀ ਹੈ, ਉਦੋਂ ਫਿਰ ਆਤਮਾ ਦਾ ਆਨੰਦ ਆਉਂਦਾ, ਆਤਮਾ ਦਾ ਰਸ ਆਉਂਦਾ। ਸਾਈ ਮੀਆਂ ਮੀਰ ਜੀ ਦੀ ਸੁਰਤੀ ਅੰਤਰਮੁਖੀ ਰਹਿੰਦੀ ਹੈ, ਹਰ ਵੇਲੇ ਅੰਤਰਮੁਖੀ ਬਿਰਤੀ ਧਾਰਨ ਕਰਕੇ ਧੀਰਜ ਸਮੇਤ ਰਹਿੰਦੇ ਹਨ।
ਯੁਗ ਪਹੁੰਚ ਕੋ ਰੋਮ ਬਿਸਾਲਾ।
ਉਮਰ ਬਹੁਤ ਲੰਮੀ ਸੀ, ਅੱਖਾਂ ਦੇ ਉੱਪਰ ਜਿਹੜੀਆਂ ਭੌਹਾਂ ਨੇ, ਪ੍ਰਬੱਟੇ ਨੇ, ਉਹ ਪ੍ਰਬੱਟੇ ਜਿਹੜੇ ਨੇ ਅੱਖਾਂ ਦੇ ਉੱਪਰ ਤੱਕ ਆਏ ਹੋਏ ਨੇ, ਇੰਨੇ ਵੱਡੇ ਹੋ ਚੁੱਕੇ ਨੇ, ਉਮਰ ਵਡੇਰੀ ਸੀ, ਤੇ ਅੱਖਾਂ ਦੇ ਉੱਪਰਲੇ ਜਿਹੜੇ ਪ੍ਰਬੱਟੇ ਨੇ, ਕੇਸ ਨੇ ਭੌਹਾਂ ਉੱਤੇ, ਉਹ ਵੀ ਬੜੇ ਵਿਸ਼ਾਲ ਹੋ ਕੇ ਅੱਖਾਂ ਦੇ ਉੱਤੇ ਆਏ ਹੋਏ ਨੇ।
ਭਏ ਸੁਪੈਦ ਚੁੱਕੇ ਚੱਪ ਜਾਲਾ।
ਸਾਰੇ ਪ੍ਰਬੱਟਿਆਂ ਦੇ ਵਾਲ ਚਿੱਟੇ ਤੇ ਝੁਕੇ ਹੋਏ ਹਨ, ਚਿਮਣੀਆਂ ਤੱਕ, ਜਿਹੜੀਆਂ ਸਾਡੀਆਂ ਅੱਖਾਂ ਦੀਆਂ ਚਿਮਣੀਆਂ ਨੇ, ਉਥੋਂ ਤੱਕ ਜਿਹੜੇ ਅੱਖਾਂ ਦੇ ਪ੍ਰਵੱਟੇ ਨੇ ਝੁਕੇ ਹੋਏ ਹਨ।
ਮੁੰਦਰਤ ਲੋਚਨ ਉੱਪਰ ਛਾਏ।
ਔਰ ਦੋਹਾਂ ਨੇਤਰਾਂ ਦੇ ਉੱਤੇ ਉਹ ਕੇਸ ਛਾਏ ਹੋਏ ਨੇ, ਦੋਹਾਂ ਨੇਤਰਾਂ ਦੇ ਉੱਤੇ, ਭੌਹਾਂ ਉੱਤੇ ਸਾਰੇ ਕੇਸ ਛਾਏ ਹੋਏ ਹਨ।
ਬੋਲੇ ਕਬੋ ਬਹੁਤ ਬੁਲਾਏ।
ਬਹੁਤਾ ਨਹੀਂ ਬੋਲਦੇ ਸਾਈ ਮੀਆਂ ਮੀਰ ਜੀ, ਜੇ ਕੋਈ ਬਾਰ ਬਾਰ ਬੇਨਤੀ ਕਰਕੇ ਬੁਲਾਵੇ ਤਾਂ ਬੋਲਦੇ, ਨਹੀਂ ਤਾਂ ਚੁੱਪ ਰਹਿੰਦੇ, ਆਨੰਦ ਚ ਰਹਿੰਦੇ ਨੇ, ਆਪਣੇ ਆਨੰਦ ਵਿੱਚ ਮਸਤ ਰਹਿੰਦੇ ਨੇ। ਇਹ ਵੀ ਇੱਕ ਪ੍ਰਕਾਰ ਦੀ ਅਵਸਥਾ ਹੈ, ਜਿੱਥੇ ਪ੍ਰਭੂ ਭਗਤੀ ਕਰਦਿਆਂ ਕਰਦਿਆਂ ਮੌਨ ਧਾਰਨ ਕਰਨ ਨੂੰ ਚਿੱਤ ਕਰਦਾ, ਬੋਲਣ ਨੂੰ ਚਿੱਤ ਨਹੀਂ ਕਰਦਾ। ਸਾਈਂ ਮੀਆਂ ਮੀਰ ਜੀ ਬਹੁਤ ਘੱਟ ਬੋਲਦੇ ਨੇ, ਔਰ ਜੇ ਕੋਈ ਬਾਰ ਬਾਰ ਬੇਨਤੀ ਕਰੇ ਫਿਰ ਜਾ ਕੇ ਬੋਲਦੇ ਹਨ।
ਜੋਰ ਜੋਗ ਕੇ ਬੈਸ ਬਿਸਾਲਾ,
ਯੋਗ ਦੀ ਸਾਧਨਾ ਕਰਦੇ ਸੀ ਸਾਈਂ ਜੀ, ਬਹੁਤ ਭਾਰੀ ਯੋਗ ਅਵਸਥਾ ਵਿੱਚ ਅਰੂੜ ਰਹਿੰਦੇ ਸਨ, ਤੇ ਯੋਗ ਦੀ ਸਾਧਨਾ ਕਰਕੇ ਇਹਨਾਂ ਦੀ ਉਮਰ ਕਾਫੀ ਵਡੇਰੀ ਹੋ ਚੁੱਕੀ ਸੀ। ਯੋਗ ਦੀ ਸਾਧਨਾ ਨਾਲ ਸਵਾਸਾਂ ਨੂੰ ਦਸਮ ਦੁਆਰ ਚ ਟਿਕਾ ਲੈਂਦੇ ਨੇ, ਤੇ ਸਵਾਸਾਂ ਨੂੰ ਜਦੋਂ ਦਸਮ ਦੁਆਰ ਚ ਟਿਕਾ ਲੈਂਦੇ ਤੇ ਕਈ ਕਈ ਸਾਲ ਇਸੇ ਤਰ੍ਹਾਂ ਉਮਰ ਲੰਮੀ ਹੋ ਜਾਂਦੀ। ਉਹ ਇਸ ਪ੍ਰਕਾਰ ਨਾਲ ਯੋਗ ਦੇ ਬਲ ਨਾਲ ਸਾਈਂ ਮੀਆਂ ਮੀਰ ਜੀ ਨੇ ਆਪਣੀ ਉਮਰ ਬੜੀ ਲੰਬੀ ਕੀਤੀ ਹੋਈ ਹੈ।
ਵਹਿਰ ਜਗਤ ਤੇ ਬ੍ਰਿਤੀ ਉਠਾਏ,
ਸਾਰੇ ਸੰਸਾਰ ਵੱਲੋਂ ਬਾਹਰੋਂ ਜਗਤ ਵੱਲੋਂ ਆਪਣੀ ਜਿਹੜੀ ਬਿਰਤੀ ਹੈ ਉਹ ਸਾਈਂ ਮੀਆਂ ਮੀਰ ਜੀ ਨੇ ਉਪਰਾਮ ਕੀਤੀ ਹੋਈ ਹੈ। ਮਨ ਦੀ ਬਿਰਤੀ ਜਿਹੜੀ ਹੈ ਉਹ ਬੜੇ ਭਾਰੀ ਪਰਮ ਵੈਰਾਗ ਦੇ ਵਿੱਚ ਟਿਕੀ ਹੋਈ ਹੈ।
ਲੇਤ ਆਨੰਦ ਰਸ ਹਿਰਦੇ ਟਿਕਾਏ,
ਔਰ ਆਪਣੇ ਹਿਰਦੇ ਵਿੱਚ ਆਪਣੀ ਬਿਰਤੀ ਨੂੰ ਟਿਕਾ ਕੇ ਆਤਮਾ ਦਾ ਆਨੰਦ ਰਸ ਲੈਂਦੇ ਹਨ, ਆਤਮਾ ਦਾ ਆਨੰਦ ਰਸ ਮਾਣਦੇ ਹਨ।
ਜੇ ਤਕਸ਼ਾ ਭਏ ਤਿਨ ਆਗੇ, ਰਾਖ ਅਦਬ ਪਦ ਪੰਕਜ ਲਾਗੇ,
ਬਾਦਸ਼ਾਹ ਜਹਾਂਗੀਰ ਤੋਂ ਪਹਿਲਾਂ ਜਿੰਨੇ ਬਾਦਸ਼ਾਹ ਹੋਏ ਨੇ ਉਹ ਸਾਰੇ ਬਾਦਸ਼ਾਹ ਸਾਈਂ ਮੀਆਂ ਮੀਰ ਜੀ ਦਾ ਬੜਾ ਅਦਬ ਰੱਖਦੇ ਰਹੇ ਨੇ। ਜਿੰਨੇ ਵੀ ਮੁਸਲਮਾਨ ਬਾਦਸ਼ਾਹ ਸਨ, ਨਵਾਬ ਸਨ, ਸਾਰੇ ਇਸਲਾਮ ਧਰਮ ਵਿੱਚ ਸਾਈਂ ਮੀਆਂ ਮੀਰ ਜੀ ਨੂੰ ਖੁਦਾ ਦਾ ਹੀ ਰੂਪ ਜਾਣਦੇ ਸੀ, ਮਹਾਨ ਪੀਰ ਜਾਣ ਕੇ ਸਾਰਾ ਇਸਲਾਮ ਧਰਮ ਇਹਨਾਂ ਦੀ ਪੂਜਾ ਕਰਦਾ ਸੀ। ਬਾਦਸ਼ਾਹ ਤੋਂ ਪਹਿਲਾਂ ਜਹਾਂਗੀਰ ਤੋਂ ਜਿੰਨੇ ਬਾਦਸ਼ਾਹ ਸ਼ਾਹ ਹੋਏ ਨੇ ਉਹ ਸਭ ਸਾਈਂ ਮੀਆਂ ਮੀਰ ਜੀ ਦਾ ਬੜਾ ਭਾਰੀ ਅਦਬ ਰੱਖਦੇ ਰਹੇ ਨੇ, ਸਤਿਕਾਰ ਰੱਖਦੇ ਰਹੇ ਨੇ।
ਚੜ੍ਹੈ ਪਾਲਕੀ ਪਰ ਅਸਵਾਰੇ, ਸ਼ਾਹ ਚੱਲੇ ਪਦ ਸਾਥ ਅਗਾਰੇ,
ਤੇ ਇੰਨਾ ਅਦਬ ਰੱਖਦੇ ਸੀ ਉਹ ਬਾਦਸ਼ਾਹ ਸਾਈਂ ਮੀਆਂ ਮੀਰ ਜੀ ਦਾ ਕਿ ਜਦੋਂ ਸਾਈਂ ਮੀਆਂ ਮੀਰ ਜੀ ਪਾਲਕੀ ਚ ਸਵਾਰ ਹੋ ਕੇ ਚੱਲਦੇ ਸਨ ਤੇ ਬਾਦਸ਼ਾਹ ਨਾਲ ਨੰਗੇ ਪੈਰੀ ਪੈਰਾਂ ਤੋਂ ਜੁੱਤੀ ਲਾ ਕੇ ਪੈਦਲ ਟੁਰ ਕੇ ਜਾਇਆ ਕਰਦਾ ਸੀ। ਇੰਨਾ ਅਦਬ ਇੰਨਾ ਸਤਿਕਾਰ ਸਾਈਂ ਮੀਆਂ ਮੀਰ ਜੀ ਦਾ ਕਰਦੇ ਸੀ ਕਿ ਜਦੋਂ ਸਾਈਂ ਮੀਆਂ ਮੀਰ ਜੀ ਨੇ ਪਾਲਕੀ ਚ ਸਵਾਰ ਹੋ ਕੇ ਜਾਣਾ ਤੇ ਜਿਹੜੇ ਬਾਦਸ਼ਾਹ ਸਨ ਹਿੰਦੁਸਤਾਨ ਦੇ ਚਾਹੇ ਹੋਰ ਨਵਾਬ ਅਹਿਲਕਾਰ ਹੁੰਦੇ ਸਨ ਉਹ ਨਾਲ ਪੈਦਲ ਟੁਰ ਕੇ ਜਾਂਦੇ ਸੀ, ਪੈਰਾਂ ਤੋਂ ਜੋੜਾ ਵੀ ਲਾ ਕੇ ਨੰਗੇ ਪੈਰੀ ਜਾਂਦੇ ਸਨ।
ਬਹੁਤ ਸ਼ਰਧਾ ਰੱਖ ਤੁਰ ਮਾਏ,
ਜਿੰਨੇ ਬਾਦਸ਼ਾਹ ਸਨ ਉਹ ਸਾਈਂ ਜੀ ਤੇ ਬੜੀ ਭਾਰੀ ਸ਼ਰਧਾ, ਬਹੁਤ ਭਾਰੀ ਵਿਸ਼ਵਾਸ, ਪ੍ਰੇਮ ਆਪਣੇ ਹਿਰਦੇ ਚ ਧਾਰਨ ਕਰਕੇ ਰੱਖਦੇ ਸਨ।
ਗਯੋ ਸ਼ਾਹ ਤਬ ਤਿਸ ਕੇ ਪਾਏ,
ਉਸ ਵਕਤ ਬਾਦਸ਼ਾਹ ਜਹਾਂਗੀਰ ਨੂੰ ਜਦੋਂ ਪਤਾ ਲੱਗਾ ਕਿ ਏਡੀ ਵੱਡੀ ਮਹਾਨ ਹਸਤੀ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਬਾਦਸ਼ਾਹ ਉਹਨਾਂ ਦੇ ਮਦਰੱਸੇ ਵੀ ਉਹਨਾਂ ਦੇ ਡੇਰੇ ਜਾਂਦੇ ਨੇ ਉਹ ਆਪ ਚੱਲ ਕੇ ਦਿੱਲੀ ਆਏ ਨੇ, ਇਹ ਸੁਣ ਕੇ ਬਾਦਸ਼ਾਹ ਦਰਸ਼ਨ ਕਰਨ ਵਾਸਤੇ ਸਾਈਂ ਮੀਆਂ ਮੀਰ ਜੀ ਨਾਲ ਮੁਲਾਕਾਤ ਕਰਨ ਵਾਸਤੇ ਉਹਨਾਂ ਦੇ ਅਦਬ ਨੂੰ ਮੁੱਖ ਰੱਖਦਿਆਂ ਉਹਨਾਂ ਕੋਲ ਮਿਲਣ ਵਾਸਤੇ ਆਇਆ।
ਕਰੀ ਬੰਦਗੀ ਬੈਠੀ ਜਾਏ,
ਔਰ ਬੜੇ ਪਿਆਰ ਨਾਲ ਜਾ ਕੇ ਸਾਈਂ ਮੀਆਂ ਮੀਰ ਜੀ ਦੇ ਚਰਨਾਂ ਤੇ ਜਹਾਂਗੀਰ ਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਵੰਦਨਾ ਕੀਤੀ ਹੈ।
ਸਰਬ ਨਰਨ ਕੀ ਭੀੜ ਹਟਾਏ,
ਬਾਦਸ਼ਾਹ ਦੇ ਨਾਲ ਜਿੰਨੇ ਅਹਿਲਕਾਰ ਵਜ਼ੀਰ ਅਫਸਰ ਸੀ ਸਾਰਿਆਂ ਨੂੰ ਬਾਦਸ਼ਾਹ ਨੇ ਦੂਰ ਕਰ ਦਿੱਤਾ, ਕਹਿੰਦਾ ਵੀ ਮੇਰੇ ਨਾਲ ਕੋਈ ਨਾ ਹੋਵੇ, ਮੈਂ ਪੀਰ ਜੀ ਕੋਲ ਕੁਝ ਸਮੇਂ ਲਈ ਇਕੱਲਾ ਬੈਠਣਾ ਚਾਹੁੰਦਾ ਹਾਂ, ਇਕਾਂਤ ਵਿੱਚ ਕੁਝ ਸਮੇਂ ਲਈ ਇਹਨਾਂ ਦੀ ਸੰਗਤ ਕਰਨਾ ਚਾਹੁੰਦਾ ਹਾਂ। ਇਹ ਕਹਿ ਕੇ ਬਾਦਸ਼ਾਹ ਨੇ ਜਿੰਨੇ ਨਾਲ ਦੇ ਆਪਣੇ ਸਾਥੀ ਅਹਿਲਕਾਰ ਸਿਪਾਹੀ ਸਨ ਸਭ ਨੂੰ ਦੂਰ ਹਟਾ ਦਿੱਤਾ, ਪਿੱਛੇ ਕਰ ਦਿੱਤਾ।
ਜਹਾਂਗੀਰ ਇੱਕ ਦੂਜੋ ਪੀਰ ਅਪਰਨਾ ਰੱਖਿਓ ਆਪਣੇ ਤੀਰ,
ਇੱਕ ਬਾਦਸ਼ਾਹ ਜਹਾਂਗੀਰ ਹੈ ਤੇ ਦੂਜੇ ਸਾਈਂ ਮੀਆਂ ਮੀਰ ਜੀ ਨੇ, ਤੀਜਾ ਬੰਦਾ ਕੋਈ ਨਹੀਂ ਆਪਣੇ ਨੇੜੇ ਰੱਖਿਆ, ਜਿੰਨੇ ਸਨ ਸਭ ਨੂੰ ਬਾਹਰ ਕੱਢ ਦਿੱਤਾ, ਉਠਾ ਕੇ ਬਾਹਰ ਭੇਜ ਦਿੱਤਾ ਕਿ ਅਸੀਂ ਇਕਾਂਤ ਵਿੱਚ ਰਹਿ ਕੇ ਕੁਝ ਬਚਨ ਕਰਨਾ ਚਾਹੁੰਦੇ ਹਾਂ। ਇੱਕ ਜਹਾਂਗੀਰ ਬਾਦਸ਼ਾਹ ਹੈ, ਦੂਜੇ ਸਾਈਂ ਮੀਆਂ ਮੀਰ ਜੀ ਨੇ, ਤੀਜਾ ਕੋਈ ਨਹੀਂ।
ਬੂਝਤ ਭਇਓ ਸੰਤ ਕੇ ਲੱਛਣ,
ਉਸ ਵਕਤ ਬਾਦਸ਼ਾਹ ਸਾਈਂ ਮੀਆਂ ਮੀਰ ਜੀ ਨੂੰ ਬੇਨਤੀ ਕਰਕੇ ਸੰਤਾਂ ਦੇ ਲੱਛਣ ਪੁੱਛਣ ਲੱਗਾ, ਕਹਿਣ ਲੱਗਾ ਪੀਰ ਜੀ ਆਪ ਜੀ ਬੰਦਗੀ ਵਾਲੇ ਮਹਾਂਪੁਰਖ ਹੋ, ਸੰਤ ਲੋਕ ਹੋ, ਆਪ ਜੀ ਕਿਰਪਾ ਕਰਕੇ ਮੈਨੂੰ ਸੰਤਾਂ ਦੇ ਲੱਛਣ ਦੱਸੋ ਕਿ ਸੰਤਾਂ ਦੇ ਲੱਛਣ ਕੀ ਹਨ।
ਕਹੋ ਪੀਰ ਜੀ ਹੈ ਜੋ ਵਿਚੱਛਣ।
ਮਹਾਂਪੁਰਖ ਪਰਮੇਸ਼ਰ ਦੀ ਭਗਤੀ ਰੰਗ ਚ ਰੰਗੇ ਹੁੰਦੇ ਨੇ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ, ਉਹਨਾਂ ਦੇ ਚਿੰਨ ਵਰਨ ਕਿਸ ਤਰ੍ਹਾਂ ਦੇ ਹਨ।
ਜਿਸ ਤੇ ਸੁਖੀ ਰਹਿ ਤਜ ਸ਼ੋਕ,
ਜਿਸ ਦੇ ਨਾਲ ਉਹ ਸੁਖੀ ਰਹਿੰਦੇ ਨੇ ਸਤਪੁਰਖ ਮਹਾਂਪੁਰਖ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸ਼ੋਕ ਨਹੀਂ ਵਿਆਪਦਾ, ਕਿਸੇ ਪ੍ਰਕਾਰ ਦਾ ਕੋਈ ਦੁੱਖ ਉਹਨਾਂ ਨੂੰ ਨਹੀਂ ਵਿਆਪਦਾ, ਜਿਸ ਤੇ ਉਹ ਮਹਾਨ ਸੁਖ ਤੇ ਆਨੰਦ ਨੂੰ ਮਾਣਦੇ ਹਨ।
ਹੋਤ ਨਾ ਦੀਨ ਦੋਨੋ ਲੋਕ,
ਦੋਵਾਂ ਲੋਕਾਂ ਵਿਚ ਉਹਨਾਂ ਨੂੰ ਦੀਨ ਨਹੀਂ ਹੋਣਾ ਪੈਂਦਾ, ਦੋਵਾਂ ਜਹਾਨਾਂ ਵਿਚ ਉਹਨਾਂ ਨੂੰ ਦੀਨ ਨਹੀਂ ਹੋਣਾ ਪੈਂਦਾ, ਨਾ ਹੀ ਦੁਖੀ ਹੋਣਾ ਪੈਂਦਾ। ਉਹ ਸੰਤਾਂ ਦੇ ਲੱਛਣ ਕਿਸ ਤਰ੍ਹਾਂ ਦੇ ਨੇ, ਉਹਨਾਂ ਦੀਆਂ ਨਿਸ਼ਾਨੀਆਂ ਕੀ ਹਨ।
ਕਹਿ ਪੀਰ ਸੁਣ ਸੰਤਨ ਭੁਖਨ, ਸਭ ਵਿਕਾਰ ਤੇ ਰਹਿ ਅਦੁਖਨ।
ਬਾਦਸ਼ਾਹ ਦੀ ਇਹ ਬੇਨਤੀ ਸੁਣ ਕੇ ਸਾਈਂ ਜੀ ਬੋਲੇ, ਕਹਿਣ ਲੱਗੇ ਬਾਦਸ਼ਾਹ ਸੁਣ, ਜਿਹੜੇ ਸੰਤ ਲੋਕ ਨੇ ਉਹਨਾਂ ਦਾ ਇਹ ਭੁਖਣ ਹੈ, ਉਹਨਾਂ ਦਾ ਇਹ ਸ਼ਿੰਗਾਰ ਹੈ, ਉਹਨਾਂ ਵਾਸਤੇ ਇਹ ਗਹਿਣਾ ਹੈ ਕਿ ਦੁਨੀਆਂ ਦੇ ਜਿਤਨੇ ਵਿਕਾਰ ਨੇ ਉਹਨਾਂ ਸਾਰੇ ਵਿਕਾਰਾਂ ਨੂੰ ਤਿਆਗ ਕੇ ਉਹਨਾਂ ਤੋਂ ਨਿਰਲੇਪ ਹੋ ਕੇ ਰਹਿੰਦੇ ਨੇ। ਜੋ ਬੰਦਗੀ ਵਾਲੇ ਸੰਤ ਲੋਕ ਨੇ ਉਹਨਾਂ ਦਾ ਇਹ ਸੁਭਾਅ ਹੈ, ਉਹਨਾਂ ਦਾ ਇਹ ਗਹਿਣਾ ਹੈ ਕਿ ਸਾਰੇ ਵਿਕਾਰਾਂ ਨੂੰ ਤਿਆਗ ਕੇ ਉਹ ਅਦੁਖਨ ਹੋ ਕੇ ਦੋਸ਼ਾਂ ਤੋਂ ਰਹਿਤ ਹੋ ਕੇ ਰਹਿੰਦੇ ਹਨ।
ਰੋਕ ਵਾਸ਼ਨਾ ਚਾਹ ਮਿਟਾਏ,
ਉਹ ਆਪਣੀਆਂ ਸਾਰੀਆਂ ਵਾਸ਼ਨਾਵਾਂ ਨੂੰ ਰੋਕ ਕੇ ਆਪਣੇ ਅੰਦਰ ਦੀਆਂ ਸਾਰੀਆਂ ਚਾਹਨਾ ਨੂੰ ਮਿਟਾ ਦਿੰਦੇ ਹਨ। ਸਾਰੀਆਂ ਚਾਹਨਾ, ਸਾਰੀਆਂ ਵਾਸ਼ਨਾਵਾਂ ਉਹਨਾਂ ਸੰਤਾਂ ਦੇ ਹਿਰਦਿਆਂ ਚੋਂ ਮਿਟ ਜਾਂਦੀਆਂ ਨੇ, ਕਿਸੇ ਪ੍ਰਕਾਰ ਦੀ ਚਾਹਨਾ ਵਾਸ਼ਨਾ ਉਹਨਾਂ ਅੰਦਰ ਨਹੀਂ ਰਹਿੰਦੀ। ਚਾਹਨਾ ਤੋਂ ਅਚਾਹ ਹੋ ਕੇ ਭਾਵ ਚਾਹਨਾ ਤੋਂ ਰਹਿਤ ਹੋ ਕੇ ਉਹ ਸਿਰਫ ਇੱਕ ਨਿਰੰਕਾਰ ਨਾਲ, ਖੁਦਾ ਨਾਲ ਆਪਣੀ ਲਿਵ ਲਾ ਕੇ ਰੱਖਦੇ ਨੇ, ਇੱਕ ਖੁਦਾ ਨਾਲ, ਅੱਲਾ ਨਾਲ ਹੀ ਆਪਣੀ ਲਿਵ ਲਾ ਕੇ ਰੱਖਦੇ ਹਨ।
ਸੀਤਲ ਭਇਓ ਹਿਰਦਾ ਨਿਸ਼ਕਾਮ,
ਉਹਨਾਂ ਦਾ ਹਿਰਦਾ ਸੰਸਾਰ ਦੇ ਪਦਾਰਥਾਂ ਦੀ ਤ੍ਰਿਸ਼ਨਾ ਵੱਲੋਂ ਬਿਲਕੁਲ ਠੰਡਾ ਤੇ ਸ਼ੀਤਲ ਹੋ ਜਾਂਦਾ ਹੈ। ਉਹਨਾਂ ਦਾ ਹਿਰਦਾ ਜਿੱਥੇ ਸ਼ੀਤਲ ਹੋ ਜਾਂਦਾ ਹੈ, ਉੱਥੇ ਉਹ ਬਿਲਕੁਲ ਨਿਸ਼ਕਾਮ ਹੋ ਜਾਂਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਨਹੀਂ ਰਹਿ ਜਾਂਦੀ।
ਸਹਿਜਾ ਬਿਰਤੀ ਸੀ ਕੋ ਨਾਮ,
ਇਸ ਨੂੰ ਸਹਿਜਾ ਬਿਰਤੀ ਕਹਿੰਦੇ ਨੇ। ਹੇ ਬਾਦਸ਼ਾਹ, ਇਸ ਨੂੰ ਸਹਿਜ ਬਿਰਤੀ ਕਹਿੰਦੇ ਨੇ, ਇਸੇ ਨੂੰ ਤੁਰਿਆ ਪਦ ਵੀ ਕਹਿੰਦੇ ਨੇ। ਤੁਰਿਆ ਅਵਸਥਾ ਜਿਹੜੀ ਤਿੰਨਾਂ ਗੁਣਾਂ ਤੋਂ ਉੱਪਰ ਦੀ ਅਵਸਥਾ ਹੈ ਨਾ, ਜਿੱਥੇ ਨਾ ਹਰਖ ਹੈ ਨਾ ਸੋਗ ਹੈ, ਜਿੱਥੇ ਨਾ ਧੁੱਪ ਨਾ ਛਾਂਵ ਦਾ ਅਹਿਸਾਸ ਹੈ, ਜਿੱਥੇ ਕੋਈ ਵਾਸ਼ਨਾ ਨਹੀਂ, ਕੋਈ ਚਾਹਨਾ ਨਹੀਂ, ਕੋਈ ਕਾਮਨਾ ਨਹੀਂ, ਇਹਨੂੰ ਸਹਿਜਾ ਬਿਰਤੀ ਕਹਿੰਦੇ ਹਨ, ਸਹਿਜਾ ਬਿਰਤੀ ਦਾ ਆਨੰਦ ਕਹਿੰਦੇ ਹਨ।
ਜੀਵਨ ਮੁਕਤ ਅਵਸਥਾ,
ਇਸੇ ਨੂੰ ਜੀਵਨ ਮੁਕਤ ਅਵਸਥਾ ਵੀ ਕਹਿੰਦੇ ਨੇ। ਜਿਹੜੀ ਜੀਵਨ ਮੁਕਤ ਅਵਸਥਾ ਨਾ, ਜਿਉਂਦਿਆਂ ਜੀ ਮੁਕਤ ਹੋਣ ਦੀ, ਇੱਕ ਤਾਂ ਕਹਿੰਦੇ ਮਰ ਕੇ ਮੁਕਤ ਹੁੰਦੇ, ਮਰ ਕੇ ਨਹੀਂ, ਜਿਹੜੇ ਸਤਪੁਰਖ ਨੇ ਉਹ ਜਿਉਂਦਿਆਂ ਜੀ ਮੁਕਤ ਹੋ ਜਾਂਦੇ ਨੇ। ਇਸ ਅਵਸਥਾ ਨੂੰ ਜੀਵਨ ਮੁਕਤ ਅਵਸਥਾ ਆਖਦੇ ਹਨ।
ਮੈਂ ਉਥਾਨ ਫੁਰਨੋ ਬਿਦ ਕੇ,
ਉਹਨਾਂ ਦੇ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਫੁਰਨਾ ਉੱਠਦਾ ਹੀ ਨਹੀਂ, ਉਥਾਨ ਹੀ ਨਹੀਂ ਹੁੰਦਾ ਕਿਸੇ ਫੁਰਨੇ ਦਾ ਉਹਨਾਂ ਦੇ ਹਿਰਦੇ ਚ, ਉਹ ਕਿਸੇ ਪ੍ਰਕਾਰ ਦਾ ਸੰਕਲਪ ਆਪਣੇ ਹਿਰਦੇ ਚ ਪੈਦਾ ਹੀ ਨਹੀਂ ਹੋਣ ਦਿੰਦੇ।
ਮ੍ਰਿਤਕ ਮਨਿੰਦ ਜਗਤ ਮੈਂ
ਰਹਿੰਦੇ ਨੇ, ਜਗਤ ਵਿੱਚ ਜਿਵੇਂ ਕੋਈ ਮੁਰਦਾ ਰਹਿੰਦਾ ਹੈ, ਮੁਰਦਾ ਹੈ ਨਾ, ਹੁਣ ਮੁਰਦੇ ਦੇ ਅੰਦਰ ਥੋੜੀ ਕੋਈ ਫੁਰਨਾ ਪੈਦਾ ਹੁੰਦਾ, ਮੁਰਦੇ ਚ ਨਾ ਕੋਈ ਵਾਸ਼ਨਾ ਹੈ, ਮੁਰਦੇ ਵਿੱਚ ਨਾ ਕਾਮ ਹੈ, ਮੁਰਦੇ ਚ ਨਾ ਕ੍ਰੋਧ ਹੈ, ਮੁਰਦੇ ਨੂੰ ਗਾਲਾਂ ਕੱਢੀ ਜਾਓ ਉਹਨੂੰ ਕੋਈ ਗੁੱਸਾ ਨਹੀਂ, ਮੁਰਦੇ ਅੱਗੇ ਪਦਾਰਥ ਲਿਆ ਕੇ ਰੱਖ ਦਿਓ ਮੁਰਦੇ ਨੂੰ ਕੋਈ ਪਦਾਰਥ ਦਾ ਲਾਲਚ ਨਹੀਂ ਆਉਣਾ ਕਿ ਮੇਰੇ ਕੋਲ ਹੋਣਾ ਚਾਹੀਦਾ, ਮੁਰਦੇ ਕੋਲ ਉਹਦੇ ਧੀਆਂ ਪੁੱਤਰ ਬੱਚੇ ਸੰਬੰਧੀ ਰੋਈ ਜਾਣ, ਦੁਹੱਥੜੇ ਮਾਰ ਕੇ ਮੁਰਦੇ ਨੂੰ ਮੋਹ ਥੋੜੀ ਆਉਂਦਾ ਕਿ ਮੇਰੇ ਬੱਚੇ ਨੇ। ਕਹਿੰਦੇ ਏਦਾਂ ਜਿਹੜੇ ਮਹਾਂਪੁਰਖ ਸੰਤ ਨੇ, ਹੇ ਬਾਦਸ਼ਾਹ, ਉਹ ਮੁਰਦੇ ਦੇ ਸਮਾਨ, ਮੁਰਦੇ ਦੇ ਮਨਿੰਦ ਹੋ ਜਾਂਦੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਵੀ ਕਥਨ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋ ਬਣਾ। ਮੁਰਦਾ ਤੇ ਮੁਰੀਦ ਦੋਵੇਂ ਇੱਕੋ ਹੀ ਹਨ, ਮੁਰਦਾ ਜਿਹੜਾ ਹੈ ਉਹ ਮੁਰੀਦ ਦੇ ਸਮਾਨ ਹੋ, ਮੁਰੀਦ ਮੁਰਦੇ ਦੇ ਸਮਾਨ ਹੋ ਜਾਏ, ਇਸ ਪ੍ਰਕਾਰ ਉਹ ਜਗਤ ਵਿੱਚ ਰਹਿੰਦੇ ਹਨ।
ਸਭ ਰਸ ਤਜ ਆਤਮ ਰਸ ਲੈ।
ਸਾਰੇ ਰਸਾਂ ਨੂੰ ਤਜ ਕੇ, ਸਾਰੇ ਰਸਾਂ ਦਾ ਤਿਆਗ ਕਰਕੇ ਉਹ ਸੰਤ ਮਹਾਂਪੁਰਖ ਸਿਰਫ ਆਪਣੀ ਆਤਮਾ ਦਾ ਰਸ ਮਾਣਦੇ ਹਨ। ਉਹ ਸਿਰਫ ਆਪਣੀ ਆਤਮਾ ਦਾ ਰਸ, ਆਤਮਾ ਦਾ ਆਨੰਦ ਲੈਂਦੇ ਹਨ।
ਜਿਹਦਾ ਆਨੰਦ ਮੈਂ ਪਾਏ ਬਸੇਰੂ,
ਜਿਹੜਾ ਆਨੰਦ ਵਿੱਚ ਜਿੱਥੇ ਖੁਦਾ ਹੀ ਖੁਦਾ ਹੈ, ਅੱਲਾ ਹੀ ਅੱਲਾ, ਹੋਰ ਕੋਈ ਹੈ ਨਹੀਂ, ਉਸੇ ਚ ਦਾ ਆਨੰਦ ਵਿੱਚ ਉਹ ਆਪਣਾ ਬਸੇਰਾ ਕਰਦੇ ਨੇ।
ਤ੍ਰਿਣ ਸਮ ਅਪਰ ਰਸਨ ਕੋ ਹੇਰੇ,
ਦੁਨੀਆਂ ਦੇ ਜਿੰਨੇ ਰਸ ਨੇ ਉਹਨਾਂ ਨੂੰ ਘਾਹ ਦੇ ਤਿਣਕੇ ਦੇ ਸਮਾਨ ਜਾਣ ਕੇ ਤਿਆਗ ਦਿੰਦੇ। ਜਿਵੇਂ ਘਾਹ ਦੇ ਤਿਣਕੇ ਨਾਲ ਕੋਈ ਕੀ ਸਨੇਹ ਕਰਦਾ, ਦੁਨੀਆਂ ਦੇ ਜਿੰਨੇ ਰਸ ਨੇ ਉਹਨਾਂ ਰਸਾਂ ਨੂੰ ਘਾਹ ਦੇ ਇੱਕ ਤਿਣਕੇ ਦੇ ਸਮਾਨ ਜਾਣ ਕੇ ਉਹਨਾਂ ਨੂੰ ਤਿਆਗ ਦਿੰਦੇ ਹਨ।
ਮਨ ਰੱਖੀ ਸਿਥਲੇ ਪਰ ਜਾਏ,
ਆਪਣੇ ਮਨ ਤੇ ਆਪਣੀਆਂ ਇੰਦਰੀਆਂ ਨੂੰ ਕਾਬੂ ਚ ਕਰ ਲੈਂਦੇ ਨੇ। ਇੰਦਰੀਆਂ ਵੀ ਕਾਬੂ ਚ ਹੋ ਜਾਂਦੀਆਂ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਫਿਰ ਇਹਨਾਂ ਇੰਦਰੀਆਂ ਤੇ ਕੰਟਰੋਲ ਕਰਨ ਵਾਲਾ ਹੈ ਮਨ। ਉਹ ਮਨ ਤੇ ਇੰਦਰੀਆਂ ਨੂੰ ਸਭ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਹਨ।
ਜਗ ਵਰਤਣ ਸਹਿਜੇ ਸਿੱਧ ਪਾਏ,
ਸੰਸਾਰ ਦੀ ਵਰਤਣ ਹੈ ਉਹਨਾਂ ਦੀ ਸੁੱਤੇ ਸਿੱਧ ਹੁੰਦੀ ਹੈ, ਉਹ ਸੁੱਤੇ ਹੁੰਦੀ ਜਾਂਦੀ ਹੈ, ਭਾਵ ਪਦਾਰਥ ਸੁੱਤੇ ਹੀ ਉਹਨਾਂ ਨੂੰ ਪ੍ਰਾਪਤ ਹੁੰਦੇ ਜਾਂਦੇ ਨੇ। ਉਹਨਾਂ ਨੂੰ ਕਿਸੇ ਪਦਾਰਥ ਦੀ ਇੱਛਾ ਨਹੀਂ ਹੁੰਦੀ, ਪਰ ਫਿਰ ਵੀ ਉਹਨਾਂ ਨੂੰ ਪਦਾਰਥ ਮਿਲਦੇ ਚਲੇ ਜਾਂਦੇ ਨੇ। ਸੁੱਤੇ ਸਿੱਧ ਸੰਸਾਰ ਦੀ ਵਰਤਣ, ਜਗਤ ਦੀ ਵਰਤਣ ਉਹਨਾਂ ਦੀ ਚੱਲਦੀ ਰਹਿੰਦੀ ਹੈ।
ਯਤਨ ਜ਼ੋਰ ਤੇ ਕਰੈ ਨਾ ਕੋਈ,
ਕਿਸੇ ਪਦਾਰਥ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਯਤਨ ਜਾਂ ਜ਼ੋਰ ਨਹੀਂ ਕਰਦੇ। ਜਿਵੇਂ ਅਸੀਂ ਜ਼ੋਰ ਲਾਉਂਦੇ ਆ ਵੀ ਸਾਨੂੰ ਇਹ ਚੀਜ਼ ਮਿਲ ਜੇ, ਆਹ ਪਦਵੀ ਮਿਲ ਜੇ, ਆਹ ਅਵਸਥਾ ਮਿਲ ਜੇ, ਇਹ ਪਦਾਰਥ ਮਿਲ ਜੇ, ਮਹਾਂਪੁਰਖ ਸਾਧੂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਯਤਨ ਜਾਂ ਜ਼ੋਰ ਨਹੀਂ ਲਾਉਂਦੇ। ਉਹ ਵਸਤੂ ਉਹਨਾਂ ਨੂੰ ਸੁੱਤੇ ਸਿੱਧ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀ ਹੈ। ਉਹ ਜਾਣ ਲੈਂਦੇ ਨੇ ਮਿਲਣਾ ਉਹੀ ਹੈ ਜੋ ਸਾਡੇ ਪ੍ਰਾਰਬਧ ਕਰਮਾਂ ਵਿੱਚ ਲਿਖਿਆ ਹੋਇਆ। ਇਸ ਕਰਕੇ ਮਹਾਂਪੁਰਖਾਂ ਨੂੰ ਨਿਰਯਤਨ ਹੀ, ਨਿਰ ਉਪਾਅ ਕੀਤਿਆਂ ਹੀ ਸਭ ਕੁਝ ਪ੍ਰਾਪਤ ਹੁੰਦਾ ਚੱਲਿਆ ਜਾਂਦਾ।
ਮੁਰਕੀ ਲਹਿਰ ਬਿਲੈ ਸਭ ਹੋਏ,
ਉਹਨਾਂ ਦੇ ਹਿਰਦੇ ਦੀਆਂ ਜਿਹੜੀਆਂ ਲਹਿਰਾਂ ਨੇ, ਲਹਿਰਾਂ ਹੀ ਉੱਠਦੀਆਂ ਨੇ ਨਾ। ਹੁਣ ਵੀ ਆਪਾਂ ਇੱਥੇ ਬੈਠੇ ਕਥਾ ਸੁਣ ਰਹੇ ਹਾਂ, ਪਰ ਸਾਡੇ ਮਨ ਚ ਲਹਿਰਾਂ ਉੱਠ ਰਹੀਆਂ, ਲਹਿਰਾਂ ਉੱਠ ਰਹੀਆਂ ਨੇ। ਜਿਵੇਂ ਸਰੋਵਰ ਵਿੱਚ ਲਹਿਰਾਂ ਉੱਠਦੀਆਂ ਨੇ, ਇੱਦਾਂ ਸਾਡੇ ਮਨ ਚ ਲਹਿਰਾਂ ਉੱਠਦੀਆਂ ਨੇ। ਲਹਿਰਾਂ ਉੱਠ ਰਹੀਆਂ ਨੇ ਕਿ ਪਤਾ ਨੀ ਕੀ ਹੋਵੇਗਾ, ਮੈਂ ਜਾ ਕੇ ਇਹ ਕੰਮ ਕਰਨਾ ਸੀ, ਉਹ ਕੰਮ ਹੋਵੇਗਾ ਕਿ ਨਹੀਂ ਹੋਵੇਗਾ। ਇੱਥੇ ਬੈਠਿਆਂ ਕੰਮ ਤਾਂ ਚੇਤੇ ਆ ਹੀ ਰਹੇ ਨੇ ਨਾ, ਕਈ ਫੁਰਨੇ, ਕਈ ਸੰਕਲਪ, ਕਦੇ ਕਿਹਦਾ ਖਿਆਲ ਆ ਗਿਆ, ਕਦੇ ਕਿਸ ਦਾ ਖਿਆਲ ਆ ਗਿਆ, ਇਹ ਸਾਰੀਆਂ ਸਾਡੇ ਮਨ ਦੀਆਂ ਲਹਿਰਾਂ ਨੇ। ਪਰ ਮਹਾਰਾਜ ਭਾਈ ਸਾਈਂ ਮੀਆਂ ਮੀਰ ਜੀ ਕਹਿੰਦੇ, ਬਾਦਸ਼ਾਹ ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਦੇ ਹਿਰਦੇ ਦੀਆਂ ਜਿੰਨੀਆਂ ਲਹਿਰਾਂ ਹਨ ਨਾ, ਉਹ ਸਭ ਵਿਲੈ ਹੋ ਜਾਂਦੀਆਂ। ਉਹਨਾਂ ਦੇ ਹਿਰਦੇ ਚ ਕਦੇ ਕਿਸੇ ਪ੍ਰਕਾਰ ਦੀ ਕੋਈ ਲਹਿਰ ਪੈਦਾ ਨਹੀਂ ਹੁੰਦੀ।
ਕਰਾਮਾਤ ਸਭ ਲੈਤਾ ਪਾਵੈ,
ਕਰਾਮਾਤਾਂ, ਅਜਮਤਾਂ, ਸ਼ਕਤੀਆਂ ਨੇ ਸਾਰੀਆਂ ਉਹਨਾਂ ਚ ਲੈ ਹੋ ਜਾਂਦੀਆਂ, ਮਿਲ ਜਾਂਦੀਆਂ ਉਹਨਾਂ ਨੂੰ। ਪਰ ਉਹ ਕਰਾਮਾਤਾਂ ਪਿੱਛੇ ਦੌੜਦੇ ਨਹੀਂ ਸੰਤ ਲੋਕ। ਇਹ ਸਾਰੇ ਸੰਤਾਂ ਦੇ ਲੱਛਣ ਹੀ ਦੱਸ ਰਹੇ ਨੇ ਸਾਈ ਮੀਆਂ ਮੀਰ ਜੀ ਕਿ ਸੰਤ ਕਿਹੋ ਜਿਹੇ ਹੁੰਦੇ ਨੇ। ਜਿਹੜੇ ਮਹਾਂਪੁਰਖ ਸੰਤ ਨੇ, ਕਰਾਮਾਤਾਂ ਉਹਨਾਂ ਦੇ ਵਿੱਚ ਹੀ ਲੈ ਹੋ ਜਾਂਦੀਆਂ ਨੇ। ਉਹ ਕਰਾਮਾਤਾਂ ਦੇ ਪਿੱਛੇ ਨਹੀਂ ਦੌੜਦੇ, ਸਗੋਂ ਉਹ ਕਰਾਮਾਤਾਂ, ਅਜਮਤਾਂ ਉਹਨਾਂ ਦੇ ਪਿੱਛੇ ਦੌੜੀਆਂ ਫਿਰਦੀਆਂ ਨੇ।
ਫੁਰਨੋ ਹੋਏ ਨਾ ਕਾਂ ਲਗਾਵੇ,
ਨਾ ਹੀ ਆਪਣੇ ਹਿਰਦੇ ਚ ਕਿਸੇ ਪ੍ਰਕਾਰ ਦਾ ਫੁਰਨਾ ਫੁਰਨ ਦਿੰਦੇ ਨੇ, ਤੇ ਨਾ ਹੀ ਉਹ ਕਿਸੇ ਥਾਂ ਆਪਣੀ ਕਰਾਮਾਤ ਨੂੰ ਲਗਾਉਂਦੇ ਹਨ।
ਤਿੰਨ ਅੰਤਰ ਬਲ ਵੱਡ ਹੋਏ ਜਾਵੇ, ਫੂਕ ਮਾਰ ਬ੍ਰਹਿਮੰਡ ਉਡਾਵੇ।
ਬਾਦਸ਼ਾਹ ਉਹਨਾਂ ਵਿੱਚ ਏਡੀ ਵੱਡੀ ਤਾਕਤ ਆ ਜਾਂਦੀ ਹੈ, ਇੰਨਾ ਭਾਰੀ ਬਲ ਉਹਨਾਂ ਦੇ ਅੰਦਰ ਆ ਜਾਂਦਾ ਹੈ ਕਿ ਆਪਣੀ ਇੱਕ ਫੂਕ ਨਾਲ ਸਾਰੇ ਬ੍ਰਹਿਮੰਡ ਨੂੰ ਉਡਾ ਸਕਦੇ ਨੇ। ਇੰਨਾ ਬਲ, ਇੰਨੀ ਤਾਕਤ ਉਹਨਾਂ ਵਿੱਚ ਆ ਜਾਂਦੀ ਹੈ ਕਿ ਆਪਣੀ ਸਿਰਫ ਇੱਕ ਫੂਕ ਦੇ ਨਾਲ ਉਹ ਸਾਰੇ ਬ੍ਰਹਿਮੰਡ ਨੂੰ ਉਡਾ ਸਕਦੇ ਹਨ।
ਸੱਸ ਸੂਰਜ ਕੇ ਡੱਕਰੇ ਕਰੈ,
ਸੂਰਜ ਤੇ ਚੰਦਰਮਾ ਦੇ ਡੱਕਰੇ ਕਰਕੇ ਰੱਖ ਦੇਣ, ਸੂਰਜ ਤੇ ਚੰਦਰਮਾ ਨੂੰ ਤੋੜ ਕੇ ਟੁਕੜਿਆਂ ਵਿੱਚ ਵੰਡ ਦੇਣ।
ਤਾਰੇ ਤੋੜ ਤੁਰਤ ਕਰ ਤਰੇ,
ਆਕਾਸ਼ ਦੇ ਵਿੱਚੋਂ ਤਾਰਿਆਂ ਨੂੰ ਤੋੜ ਕੇ ਜ਼ਮੀਨ ਤੇ ਸੁੱਟ ਦੇਣ। ਇੰਨੀ ਤਾਕਤ ਉਹਨਾਂ ਵਿੱਚ ਆ ਜਾਂਦੀ ਹੈ ਕਿ ਆਕਾਸ਼ ਦੇ ਚਮਕਦੇ ਤਾਰਿਆਂ ਨੂੰ ਵੀ ਤੋੜ ਕੇ ਜ਼ਮੀਨ ਤੇ ਲਿਆ ਰੱਖਣ।
ਪ੍ਰੰਤ ਨਿਜ ਬਰਤ ਨਿਭਾਏ, ਪ੍ਰਥਮ ਜੋ ਫੁਰਨਾ देव मिटाए।
परंतु वो महापुरख ऐसा करदे नहीं, वो अपना निज बरत निभाउंदे ने, क्योंकि उना दे अंदर फुरना उठदा ही नहीं कोई। जो फुरना करन संसार खत्म हो जाए ते खत्म हो जाए, पर वो फुरना पैदा ही नहीं होण दिंदे। इस करके वो अपने उस निज बरत नू जेड़ा फुरना पैदा ही नहीं हुंदा, उस बरत नू वो निभाउंदे ने, पालदे हन।
फुरना उठे हृदय में जबे, अस्पद ते उत्थान होए तवे।
जदों हिरदे विचों फुरना उठदा ना, कोई संकल्प कोई विकल्प जां कोई मनोरथ पैदा हुंदा है, फिर एहो जी अवस्था तो उत्थान हो जांदा है। फिर एहो जी अवस्था नहीं रहिंदी जिहड़ी उपर दसी है। जदों फुरना कफुरना उठण लग पवे, संकल्प पैदा होण लग जाण, उस वक्त फिर ऐसी जीवन मुक्त वाली अवस्था का आनंद नहीं रहिंदा।
निज फुरने पर थिरता तार।
इस करके वो महापुरख अपने फुरनिया ते सुचेत रहिंदे ने, वो अपने फुरनिया ते संकल्पां ते काबू पा के रखदे ने।
होए सुचेत रहे चौकीदार।
कोई चौकीदार पहरा दिंदा ना, एदा महापुरख अपने मन ते पहरा देंदे रहिंदे ने हर वेले। वो अपने मन च कोई फुरना पैदा ही नहीं होण दिंदे। चौकीदार दी न्याई अपने मन दा पहरा दिंदे ने। वो अपने मन नूं सुचेत होके हर वक्त पहरा दे के मन ते काबू पा के रखदे ने।
मत फुरना कब उठे हमारो, उठन ना देत रह मन मारो।
पहरेदार होके अपने मन ते पहरा देंदे ने चौकीदार बन के, मता साडे मन च कोई फुरना पैदा होवे, मता साडे मन च किसी प्रकार का कोई संकल्प पैदा होवे, वो अपने मन च फुरना उठन ही नहीं देंदे। इस तरह मन नू वो मार लेंदे ने। इनू कहंदे ने मन मारना। मन मारे बिना भगत ना होई। मन नू मारे बिना परमेश्वर दी भगती नहीं हुंदी। ते महापुरख सतपुरख अपने मन दे फुरनिया नू खत्म करके मन ही मार लेंदे ने। ते जदों मन मर जांदा फिर भगती दी आरंभता हुंदी है। उत्थों असली भगती दी प्रारंभता है। इस करके महापुरख साधु अपने मन नू इस प्रकार नल मार लेंदे हन।
पाए अवस्था मृतक मनिंद।
कहंदे ने मुरदियां दे समान अवस्था प्राप्त कर लेनी। मुरदे च भी फुरना नहीं ना उठदा, जिवें पहला उपर दस्या कि मुरदे च कोई फुरना नहीं आउंदा, कोई संकल्प नहीं आउंदा। इदा मुरदे दे समान मुरदे दे मनिंद वो एहो जी अवस्था नू प्राप्त करदे हन।
मगन रहन नित ब्रह्म आनंद।
सदा ब्रह्मानंद विच मगन रहिंदे ने। नू कहिंदे ने जिउंदियां जी मर जाना, जिउंदियां जी अपने अंदरों आपा मार लेना, इदा अपना आपा मार के वो सदा वास्ते ब्रह्मानंद विच आत्मा दे परम आनंद विच अपनी सुरत नू अपनी विरती नू टिका के रखदे हन।
जिम श्री रामदास के नंदन, श्री अर्जन दुख दोक निकंदन।
बादशाह हुण मैं तेनू दस दिया के एहो जे संत केड़े सन जिन्हां दे मैं दर्शन कीते ने। ओ सन धन गुरु रामदास साहब दे सपुत्र गुरु अर्जन देव साहिब जी महाराज। जे तू आखे कि एहो जे संत कौन सन, ते ओ संत सी धन गुरु अर्जन देव साहब, पंजवें पातशाह महाराज, जो श्री गुरु रामदास साहब दे सपुत्र सन, जिन्हां ने अपने अंदरों सारे दोषां नूं निवृत्त कर दिता होया सी। जेड़ा उन्हां दी शरण च पैंदा सी ओदे भी दोष नाश कर दिंदे सन।
लाहौर मैं जब कैद परे है।
ओ जदों लाहौर आए सी बादशाह तैनूं मिलन वास्ते, इत्थे लाहौर आके ਉਹ ਚੰਦੂ ਦੀ ਕੈਦ ਵਿਚ ਆ ਕੇ ਪਏ।
ਨਰ ਦੁਸ਼ਟਨ ਬਹੁਤ ਤੰਗ ਕਰੇ ਹੈ।
ਦੁਸ਼ਟ ਲੋਕਾਂ ਨੇ ਉਹਨਾਂ ਨੂੰ ਬੜਾ ਤੰਗ ਕੀਤਾ ਹੈ। ਬਾਦਸ਼ਾਹ ਤੇਰੇ ਰਾਜ ਵਿਚ ਇਹ ਜ਼ੁਲਮ ਹੋਇਆ, ਤੇਰੇ ਰਾਜ ਵਿਚ ਇਹ ਪਾਪ ਹੋਇਆ। ਦੁਸ਼ਟ ਲੋਕਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜਾ ਤੰਗ ਕੀਤਾ, ਉਹਨਾਂ ਨੂੰ ਬੜੇ ਤਸੀਹੇ ਤੇ ਤਸ਼ੱਦਦ ਦਿੱਤੇ ਹਨ।
ਲੱਖ ਦਰਬ ਦਿਓ ਸੁਭਤਨ ਦੇਵੈ
ਤੱਕ ਕਿਹਾ। ਕਹਿੰਦੇ ਜੇ ਸੌਣਾ ਤੇ ਸੌਣ ਵਾਸਤੇ ਤੁਹਾਨੂੰ 1 ਲੱਖ ਰੁਪਈਆ ਦੇਣਾ ਪਵੇਗਾ।
ਪਾਨ ਕਰੋ ਤੋ 20 ਲੱਖ ਲੈਵੈ।
ਜੇ ਪਾਣੀ ਪੀਣਾ ਤੇ ਪਾਣੀ ਪੀਣ ਵਾਸਤੇ ਵੀ ਤੁਹਾਨੂੰ 1 ਲੱਖ ਰੁਪਈਆ ਦੇਣਾ ਪਏਗਾ ਤਾਂ ਪਾਣੀ ਪੀਣ ਨੂੰ ਮਿਲੇਗਾ।
ਸੁਣ ਗੁਰ ਕਹਿਓ ਨਾ ਖਾਏ ਨਾ ਪੀਵੇ।
ਅੱਗੋਂ ਇਹੋ ਜੇ ਰਸ ਵਿੱਚ ਟਿਕੇ ਹੋਏ ਸਨ, ਇਹੋ ਜੇ ਸੰਤ ਸਨ ਕਿ ਉਹਨਾਂ ਨੇ ਵੀ ਅੱਗੋਂ ਜਵਾਬ ਦੇ ਦਿੱਤਾ, ਆਖਿਆ ਚੰਦੂ ਅਸੀਂ ਨਾ ਅੱਜ ਤੋਂ ਬਾਅਦ ਕੁਝ ਖਾਵਾਂਗੇ ਤੇ ਨਾ ਹੀ ਪੀਵਾਂਗੇ।
ਮੈਂ ਸੁਪਤੇ ਇੱਕ ਥਲ ਥਿਰ ਥੈ ਜੀਵੈ,
ਨਾ ਹੀ ਅਸੀਂ ਆਰਾਮ ਕਰਾਂਗੇ, ਇੱਕ ਥਾਂ ਤੇ ਚੌਂਕੜਾ ਮਾਰ ਕੇ ਬੈਠੇ ਰਹਾਂਗੇ।
ਉਤੇ ਸੰਗ ਸਿੱਖ ਪਿਕ ਦੁੱਖ ਲੈ।
ਉਹਨਾਂ ਦੇ ਨਾਲ ਉਹਨਾਂ ਦੇ ਬੜੇ ਪਿਆਰੇ 5 ਸਿੱਖ ਸੀ ਜਿਹੜੇ ਨਾਲ ਸਾਹਮਣੇ ਕੈਦ ਕੀਤੇ ਹੋਏ। ਇੱਕ ਪਾਸੇ ਸਤਿਗੁਰੂ ਜੀ ਨੂੰ ਬਿਠਾਇਆ ਹੋਇਆ ਤੇ ਬਾਹਰਲੇ ਪਾਸੇ ਡਿਓੜੀ ਕੋਲ ਇੱਕ ਕਮਰਾ ਸੀ, ਸਲਾਖਾਂ ਸਨ ਉਹਨਾਂ ਪਿੱਛੇ। ਉਹਨਾਂ 5 ਸਿੱਖਾਂ ਨੂੰ ਰੱਸਿਆਂ ਨਾਲ ਬੰਨ ਕੇ ਜੋੜਿਆ ਹੋਇਆ। ਉਹ ਜਿਹੜੇ 5 ਸਿੱਖ ਸੀ ਉਹਨਾਂ ਨੇ ਜਦੋਂ ਗੁਰੂ ਅਰਜਨ ਸਾਹਿਬ ਤੇ ਤਸੀਹੇ ਹੁੰਦੇ ਵੇਖੇ ਤੇ ਵੇਖ ਕੇ ਉਹਨਾਂ ਸਿੱਖਾਂ ਨੇ ਬੜਾ ਦੁੱਖ ਬਣਾਇਆ, ਉਹਨਾਂ ਨੂੰ ਬੜਾ ਡਾਢਾ ਦੁੱਖ ਲੱਗਾ।
ਜੇਠੋ ਅਪਰ ਪਿਰਾਣਾ ਕਹਿਓ।
ਉਹਨਾਂ ਸਿੱਖਾਂ ਦੇ ਨਾਂ ਸੀ, ਇੱਕ ਦਾ ਨਾਂ ਸੀ ਭਾਈ ਜੇਠਾ, ਦੂਜਾ ਸੀ ਭਾਈ ਪਿਰਾਣਾ।
ਜੇ ਅਬ ਹੋਵੇ ਹੁਕਮ ਅਦੂਰ, ਲਾਪੁਰ ਦਿੱਲੀ ਕਰਦੇ ਚੂਰ।
ਉਹਨਾਂ ਨੇ ਬੇਨਤੀ ਕੀਤੀ ਭਾਈ ਜੇਠਾ ਜੀ ਹੋਣਾ, ਭਾਈ ਪਿਰਾਣਾ ਜੀ ਹੋਣਾ ਨੇ ਕਿ ਹੇ ਗੁਰੂ ਅਰਜਨ ਸਾਹਿਬ ਜਗਤ ਨਾਥ, ਜੇ ਹੁਣ ਤੁਹਾਡੀ ਆਗਿਆ ਹੋ ਜਾਏ ਤੇ ਅਸੀਂ ਦਿੱਲੀ ਤੇ ਲਾਹੌਰ ਦੋਵਾਂ ਨੂੰ ਤਲੀਆਂ ਤੇ ਰੱਖ ਕੇ ਚੂਰ ਕਰਕੇ ਰੱਖ ਦਈਏ। ਉਹਨਾਂ ਨੇ 5ਵੇਂ ਪਾਤਸ਼ਾਹ ਨੂੰ ਈਸਾਈ ਮੀਆਂ ਮੀਰ ਬਾਦਸ਼ਾਹ ਨੂੰ ਇਹ ਸਾਰੀ ਹਕੀਕਤ ਦੱਸ ਰਿਹਾ, ਸੁਣਾ ਰਿਹਾ ਕਿ ਬਾਦਸ਼ਾਹ ਉਹਨਾਂ ਦੇ ਸਿੱਖ ਵੀ ਇਹੋ ਜਿਹੇ ਅਜਮਤੀ ਸੀ ਕਿ ਉਹਨਾਂ ਨੇ ਆਖਿਆ ਮਹਾਰਾਜ ਜੇ ਆਗਿਆ ਹੋਵੇ ਤੇ ਦਿੱਲੀ ਤੇ ਲਾਹੌਰ ਨੂੰ ਹੁਣੇ ਚੂਰ ਕਰਕੇ ਰੱਖ ਦਈਏ।
ਇਹ ਕਿਆ ਵਸਤ ਅਵਗਿਆ ਕਰੇ।
ਮਹਾਰਾਜ ਇਹ ਚੀਜ਼ ਹੀ ਕੀ ਨੇ ਚੰਦੂ ਵਰਗੇ ਜਿਹੜੇ ਤੁਹਾਡੀ ਅਵਗਿਆ ਕਰ ਰਹੇ ਨੇ, ਤੁਹਾਡਾ ਅਨਾਦਰ ਕਰ ਰਹੇ ਹਨ।
ਕਰੋ ਨਾਸ਼ ਨੇ ਥਿਰਤਾ ਧਰੇ।
ਮਹਾਰਾਜ ਇਹਨਾਂ ਦਾ ਨਾਸ਼ ਕਰ ਦਿੰਦਿਆਂ, ਵੇਖਦਿਆਂ ਵੇਖਦਿਆਂ ਇਹਨਾਂ ਨੂੰ ਖਤਮ ਕਰ ਦਿੰਦਾ, ਇਹ ਤਾਂ ਹੁਣ ਥਿਰਨਗੇ ਵੀ ਨਹੀਂ, ਟਿਕਣਗੇ ਵੀ ਨਹੀਂ।
ਕਹਿਓ ਗੁਰੂ ਤੁਮ ਕਿਤ ਤੇ ਪਾਏ, ਪ੍ਰਭ ਲੀਨੀ ਤੁਮ ਸੇਵ ਕਮਾਏ।
ਜਦੋਂ ਸਤਿਗੁਰਾਂ ਨੇ ਉਹਨਾਂ ਨੂੰ ਪੁੱਛਿਆ ਭਾਈ ਜੇਠਾ ਜੀ ਇਹ ਸ਼ਕਤੀ ਤੁਹਾਡੇ ਕੋਲ ਕਿੱਥੋਂ ਆਈ ਹੈ, ਭਾਈ ਪੁਰਾਣਾ ਜੀ ਇਹ ਕਰਾਮਾਤ ਤੁਹਾਡੇ ਕੋਲ ਕਿੱਥੋਂ ਆਈ ਹੈ, ਤੇ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਤੁਹਾਡੀ ਸੇਵਾ ਕਰਕੇ ਪ੍ਰਾਪਤ ਕੀਤੀ, ਤੁਹਾਡੀ ਸੇਵਾ ਕਰਕੇ ਸਾਨੂੰ ਇਹ ਸ਼ਕਤੀਆਂ ਮਿਲੀਆਂ ਨੇ।
ਕਰਤ ਸੇਵ ਲੀਨਸ ਜਿਸ ਪਾਏ, ਤਿਨ ਮੈਂ ਸ਼ਕਤ ਐ ਕਹਿ ਲਾਏ।
ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਕਿਹਾ ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਇਹ ਸ਼ਕਤੀਆਂ ਮਿਲੀਆਂ ਨੇ, ਉਹਨਾਂ ਵਿੱਚ ਕੋਈ ਸ਼ਕਤੀ ਹੈ ਕਿ ਨਹੀਂ, ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਇਹ ਸ਼ਕਤੀ ਮਿਲੀ ਹੈ ਉਹਨਾਂ ਵਿੱਚ ਵੀ ਕੋਈ ਸ਼ਕਤੀ ਹੈ ਕਿ ਨਹੀਂ।
ਹੇ ਪ੍ਰਭੂ ਤੁਮ ਮੈਂ ਸ਼ਕਤ ਅਨੰਤ, ਆਦਿ ਨ ਅੰਤ ਮਹਾ ਭਗਵੰਤ।
ਉਹਨਾਂ ਆਖਿਆ ਹੇ ਪ੍ਰਭੂ ਜੀ ਤੁਹਾਡੇ ਚ ਅਨੰਤ ਸ਼ਕਤੀ ਹੈ, ਅਨੰਤ ਜਿਹਦਾ ਅੰਤ ਹੀ ਕੋਈ ਨੀ, ਮਾਪੀ ਨੀ ਜਾ ਸਕਦੀ, ਤੋਲੀ ਨੀ ਜਾ ਸਕਦੀ, ਇਤਨੀ ਮਹਾਨ ਬੇਅੰਤ ਸ਼ਕਤੀ ਦੇ ਤੁਸੀਂ ਮਾਲਕ ਹੋ ਕਿ ਜਿਸ ਸ਼ਕਤੀ ਦਾ ਨਾ ਕੋਈ ਆਦ ਹੈ ਤੇ ਨਾ ਹੀ ਕੋਈ ਅੰਤ ਹੈ।
ਹੁਕਮ ਪਇਓ ਕਰ ਤੂਸ਼ਨ ਧਰਨੇ।
ਫਿਰ ਹੁਕਮ ਹੋਇਆ, ਸਤਿਗੁਰਾਂ ਨੇ ਉਹਨਾਂ ਸਿੱਖਾਂ ਨੂੰ ਹੁਕਮ ਕੀਤਾ, ਕਹਿੰਦੇ ਭਾਈ ਜੇ ਤੁਸੀਂ ਜਾਣਦੇ ਹੋ ਨਾ ਇਹ ਗੱਲ ਤੇ ਫਿਰ ਚੁੱਪ ਰਹੋ, ਕਿਸੇ ਨੇ ਨੀ ਬੋਲਣਾ।
ਕਾਰਨ ਸਰਬ ਆਪ ਹੈ ਕਰਨੇ,
ਸਾਰੇ ਕਾਰਨ ਆਪ ਹੀ ਕਰਨੇ ਹਨ, ਇਹ ਸਾਰੀ ਲੀਲਾ ਸਾਡੀ ਆਪਣੀ ਰਚੀ ਹੋਈ ਹੈ।
ਪੁਣ ਮੈਂ ਸੁਣਿਓ ਸਜ਼ਾਇਨ ਦੇਤ, ਮੋਨ ਗੁਰੂ ਸਭ ਹੀ ਸਹਿ ਲੇਤ।
ਬਾਦਸ਼ਾਹ ਫਿਰ ਮੈਂ ਇਹ ਵੇਖਿਆ ਤੇ ਸੁਣਿਆ ਕਿ ਗੁਰੂ ਅਰਜਨ ਸਾਹਿਬ ਨੂੰ ਜਿੰਨੇ ਤਸੀਹੇ ਦਿੱਤੇ ਗਏ, ਚਾਹੇ ਤੱਤੀ ਤਵੀ ਤੇ ਉਹਨਾਂ ਨੂੰ ਬਿਠਾਇਆ, ਦੇਗ ਦੇ ਪਾਣੀ ਚ ਉਬਾਲਿਆ, ਤਪਦਾ ਰੇਤਾ ਉਹਨਾਂ ਦੇ ਤਨ ਤੇ ਪਾਇਆ, ਜਿੰਨੇ ਤਸੀਹੇ ਉਹਨਾਂ ਨੂੰ ਦਿੱਤੇ ਗਏ ਉਹ ਚੁੱਪ ਕਰਕੇ ਸਾਰੇ ਤਸੀਹੇ ਸਰੀਰ ਤੇ ਚੱਲਦੇ ਰਹੇ, ਰਸਨਾ ਤੋਂ ਸੀ ਤੱਕ ਨੀ ਆਪਣੀ ਉਚਾਰਨ ਕੀਤੇ। ਇਦਾਂ ਅਡੋਲ ਹੋ ਕੇ ਸਾਰੇ ਤਸੀਹੇ ਚੁੱਪ ਰਹਿ ਕੇ ਸਰੀਰ ਤੇ ਸਹਿਣ ਕੀਤੇ ਹਨ।
ਦਰਸ਼ਨ ਏਤ ਗਏ ਤਿਨ ਪਾਤ, ਬੰਦਤ ਚਰਨ ਕਰੀ ਅਰਦਾਸ।
ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ ਉੱਥੇ, ਜਦੋਂ ਕੈਦ ਸਨ ਤੇ ਉਸ ਵਕਤ ਜਦੋਂ ਤਸੀਹੇ ਚੱਲ ਰਹੇ ਸਨ ਤੇ ਦਰਸ਼ਨ ਕਰਨ ਵਾਸਤੇ ਬਾਦਸ਼ਾਹ ਮੈਂ ਵੀ ਉਹਨਾਂ ਕੋਲ ਗਿਆ ਸੀ ਤੇ ਦਰਸ਼ਨ ਕਰਕੇ ਉਹਨਾਂ ਦੇ ਚਰਨ ਬੰਦੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਮੈਂ ਉਹਨਾਂ ਨੂੰ ਅਰਦਾਸ ਕੀਤੀ
ਸ੍ਰੀ ਗੁਰੂ ਅਰਜਨ ਜੀ ਧੰਨ ਧੰਨ ਤੁਮ ਸਮ ਜਗ ਮੈਂ ਪੁਰਖ ਨਾ ਅੰਨ
ਮੈਂ ਆਖਿਆ ਸਤਿਗੁਰੂ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਤੁਹਾਡੇ ਸਮਾਨ ਇਸ ਜਗਤ ਵਿੱਚ ਕੋਈ ਅੰਨਿਆ ਪੁਰਖ ਨਹੀਂ ਹੋ ਸਕਦਾ ਕੋਈ ਹੋਰ ਪੁਰਖ ਨਹੀਂ ਹੋ ਸਕਦਾ
ਏਕ ਸੂਰਤਾ ਰਾਵ ਰਮਾਈ ਅਪਰ ਕਿਸੀ ਮੈਂ ਪਈਅਤ ਨਾ
ਇਹੋ ਜੀ ਸੂਰਤਾ ਸਿਰਫ ਤੁਹਾਡੇ ਵਿੱਚ ਹੈ ਕਿਸੇ ਹੋਰ ਵਿੱਚ ਨਹੀਂ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇੰਨੇ ਤਸੀਹੇ ਚੱਲਣੇ ਇਹੋ ਜੀ ਸੂਰਤਾ ਸਿਰਫ ਇੱਕ ਤੁਹਾਡੇ ਵਿੱਚ ਹੈ ਕਿਸੇ ਹੋਰ ਵਿੱਚ ਐਸੀ ਸੂਰਤਾ ਪਈਅਤ ਨਾ ਹੀ ਨਜ਼ਰ ਨਹੀਂ ਆਉਂਦੀ
ਸੁਣ ਇਮਸ਼ਾ ਰਿਦਾ ਦਗ ਡੋਲਾ ਪੀਰ ਸੰਗ ਕਰ ਜੋਰਤ ਬੋਲਾ
ਬਾਦਸ਼ਾਹ ਜਹਾਂਗੀਰ ਨੇ ਜਦੋਂ ਸਾਈ ਮੀਆਂ ਮੀਰ ਕੋਲੋਂ ਸੁਣਿਆ ਕਿ ਗੁਰੂ ਅਰਜਨ ਸਾਹਿਬ ਤੇ ਇੰਨੇ ਤਸੀਹੇ ਹੋਏ ਇਤਨੇ ਤਸ਼ੱਦਦ ਹੋਏ ਤੇ ਸੁਣ ਕੇ ਉਸ ਵੇਲੇ ਬਾਦਸ਼ਾਹ ਦਾ ਹਿਰਦਾ ਡੋਲਿਆ ਇਹਦਾ ਹਿਰਦਾ ਡਗਡੋਲਿਆ ਤੇ ਸਾਈ ਮੀਆਂ ਮੀਰ ਨੂੰ ਹੱਥ ਜੋੜ ਕੇ ਬੋਲਿਆ ਕਹਿਣ ਲੱਗਾ
ਪੂਰਬ ਹਮਕੋ ਸੁਧ ਨੈ ਦਈ ਐਸੇ ਮਾਂ ਪੁਲਕ ਸੁਖਮਈ
ਕਹਿਣ ਲੱਗਾ ਪੀਰ ਜੀ ਗਲਤੀ ਹੋਈ ਹੈ ਸਾਡੇ ਕੋਲੋਂ ਬੜੀ ਵੱਡੀ ਕਿ ਪਹਿਲਾਂ ਮੈਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਉਹ ਇਤਨੇ ਵੱਡੇ ਮਹਾਂਪੁਰਖ ਸਨ ਮੈਨੂੰ ਪਹਿਲਾਂ ਕਿਸੇ ਨੇ ਦੱਸਿਆ ਨਹੀਂ ਉਹਨਾਂ ਦੀ ਮਹਿਮਾ ਬਾਰੇ ਕਿਸੇ ਨੇ ਆਪਣੇ ਨੇ ਦਰਸਾਇਆ ਹੀ ਨਹੀਂ ਕਿਸੇ ਨੇ ਮੈਨੂੰ ਉਹਨਾਂ ਬਾਰੇ ਸੁਧ ਨਹੀਂ ਦਿੱਤੀ
ਮੈਂ ਮਹਿਮਾ ਕਵ ਕਈ ਸੁਣਾਏ ਗੁਜ਼ਰ ਗਈ ਪਰ ਆਜ ਬਤਾਏ
ਉਹਨਾਂ ਦੀ ਮਹਿਮਾ ਕਦੇ ਕਿਸੇ ਨੇ ਕਹਿ ਕੇ ਸੁਣਾਈ ਨਹੀਂ ਚਲੋ ਹੁਣ ਗੁਜ਼ਰ ਗਈ ਜੋ ਹੋਣਾ ਸੀ ਪਰ ਹੁਣ ਤੁਸੀਂ ਅੱਜ ਆਪ ਜੀ ਨੇ ਉਹਨਾਂ ਦੀ ਉਪਮਾ ਕਰਕੇ ਮੈਨੂੰ ਦੱਸਿਆ ਉਹਨਾਂ ਦੀ ਵਡਿਆਈ ਕਰਕੇ ਸੁਣਾਇਆ ਹੈ
ਕਹਿਓ ਪੀਰ ਤੁਮ ਦੁਨੀਆ ਨਰੋ ਕਿਆ ਮਹਿਮਾ ਲੱਕ ਤਾਰਤ ਉਰੋ
ਸਾਈ ਮੀਆਂ ਮੀਰ ਜੀ ਕਹਿੰਦੇ ਬਾਦਸ਼ਾਹ ਤੂੰ ਦੁਨਿਆਵੀ ਬੰਦਾ ਦੁਨੀਆਂ ਦੇ ਪਦਾਰਥਾਂ ਦੀ ਤੈਨੂੰ ਸੋਝੀ ਹੈ ਦੁਨੀਆਂ ਦੀ ਸੋਝੀ ਹੈ ਤੂੰ ਉਹਨਾਂ ਦੀ ਮਹਿਮਾ ਕੀ ਜਾਣਨੀ ਸੀ ਸਾਈ ਮੀਆਂ ਮੀਰ ਜੀ ਮਹਾਂਪੁਰਖ ਤਾਂ ਨਿਡਰ ਹੁੰਦੇ ਨਿਰਭਉ ਹੁੰਦੇ ਬਾਦਸ਼ਾਹ ਸੀ ਪਰ ਉਹ ਬੇਫਿਕਰ ਹੋ ਕੇ ਗੱਲ ਕਰ ਰਹੇ ਨੇ ਬੇਪਰਵਾਹ ਹੋ ਕੇ ਗੱਲ ਕਰ ਰਹੇ ਨੇ ਕਿ ਬਾਦਸ਼ਾਹ ਤੂੰ ਇੱਕ ਦੁਨੀਆਂ ਦਾ ਸਧਾਰਨ ਜਿਹਾ ਨਾਰੀ ਹੈ ਨਾ ਉਹਨਾਂ ਦੀ ਮਹਿਮਾ ਧਾਰਨ ਸੁਣ ਕੇ ਤੂੰ ਆਪਣੇ ਕੀ ਹਿਰਦੇ ਚ ਧਾਰਨ ਕਰਨੀ ਸੀ
ਗੁਰ ਮਹਿਮਾ ਹਮ ਵੀ ਨਾ ਜਾਣੈ ਤੂੰ ਕਹਤੇ ਤੂੰ ਨਿਕਟ ਬਖਾਨੈ
ਗੁਰੂ ਸਾਹਿਬ ਦੀ ਮਹਿਮਾ ਤਾਂ ਸਾਡੇ ਕੋਲੋਂ ਨੀ ਪੂਰੀ ਜਾਣੀ ਗਈ ਤੂੰ ਤਾਂ ਕੀ ਜਾਣਨੀ ਸੀ ਉਹਨਾਂ ਦੀ ਮਹਿਮਾ ਤਾਂ ਸਾਡੇ ਕੋਲੋਂ ਨੀ ਜਾਣੀ ਗਈ ਉਹਨਾਂ ਬਾਰੇ ਤਾਂ ਕਹਿੰਦੇ ਮਹਿਮਾ ਨਾ ਜਾਣੈ ਵੇਦ ਵੇਦ ਵੀ ਜਿਨ੍ਹਾਂ ਦੀ ਮਹਿਮਾ ਨੀ ਜਾਣਦੇ ਵੇਦ ਸ਼ਾਸਤਰ ਧਰਮ ਗ੍ਰੰਥ ਵੀ ਜਿਨ੍ਹਾਂ ਦੀ ਮਹਿਮਾ ਨੀ ਜਾਣਦੇ ਉਹ ਵੀ ਕਹਿੰਦੇ ਨੇ ਅੰਤ ਨਾ ਸਿਫਤੇ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਹੀ ਕੋਈ ਨੀ ਉਹਨਾਂ ਦੀ ਸਿਫਤ ਦਾ ਹੀ ਅੰਤ ਕੋਈ ਨੀ ਉਹ ਬੇਅੰਤ ਨੇ ਭੱਟਾ ਨੇ ਉਹਨਾਂ ਬਾਰੇ ਕਿਹਾ ਅੰਤ ਨਾ ਪਾਵਤ ਦੇਵ ਸਵੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੇ ਫੁਨ ਬੇਦ ਬਿਰੰਚ ਵਿਚਾਰ ਰਹੋ ਹਰ ਜਾਪ ਨਾ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੇ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ ਭੱਟ ਕਹਿ ਰਹੇ ਨੇ ਅੰਤ ਨ ਪਾਵਤ ਦੇਵ ਸਵੈ ਮੁਨ ਜਿਨੇ ਮੁਨ ਰਿਸ਼ੀ ਤਪਸਵੀ ਉਹ ਸਭ ਉਹਨਾਂ ਦਾ ਅੰਤ ਨਹੀਂ ਪਾ ਸਕਦੇ ਅਸੀਂ ਉਹਨਾਂ ਦੀ ਮਹਿਮਾ ਨਹੀਂ ਜਾਣ ਸਕੇ ਤੇ ਜੇ ਅਸੀਂ ਜਾਣਦੇ ਤੇ ਤੈਨੂੰ ਦੱਸਦੇ ਨਾ ਤੈਨੂੰ ਕਹਿ ਕੇ ਸੁਣਾਉਂਦੇ ਉਹਨਾਂ ਦੀ ਮਹਿਮਾ ਤਾਂ ਅਸੀਂ ਵੀ ਪੂਰਨ ਤੌਰ ਤੇ ਨਹੀਂ ਜਾਣ ਸਕੇ
ਕਹਿਓ ਸ਼ਾਹ ਹਿੰਦੂ ਤਨ ਸੋਏ ਕੈਨੀ ਬਣੇ ਨਾ ਮਹਿਮਾ ਜੋਏ
ਬਾਦਸ਼ਾਹ ਸੁਣ ਕੇ ਕਹਿੰਦਾ ਹੈ ਸਾਈ ਜੀ ਉਹ ਤਾਂ ਹਿੰਦੂ ਸਨ ਕਿਉਂਕਿ ਇਹ ਸਿੱਖਾਂ ਨੂੰ ਵੀ ਹਿੰਦੂ ਹੀ ਕਹਿ ਕੇ ਬੁਲਾਉਂਦੇ ਸੀ ਕਹਿੰਦਾ ਜੀ ਉਹਨਾਂ ਦਾ ਸਰੀਰ ਜਿਹੜਾ ਸੀ ਉਹ ਤਾਂ ਹਿੰਦੂਆਂ ਦਾ ਤਨ ਸੀ ਤੇ ਹਿੰਦੂ ਤਨ ਹੋਣ ਕਰਕੇ ਤੁਸੀਂ ਮੁਸਲਮਾਨ ਹੋ ਮੁਸਲਮਾਨ ਨੂੰ ਨਹੀਂ ਚਾਹੀਦਾ ਕਿਸੇ ਹਿੰਦੂ ਦੀ ਤਾਰੀਫ ਕਰੇ ਤੁਸੀਂ ਮੁਸਲਮਾਨ ਹੋ, ਮੁਸਲਮਾਨਾਂ ਦੇ ਵਿੱਚ ਮਹਾਨ ਪੀਰ ਹੋ, ਤੇ ਉਹਨਾਂ ਦਾ ਤਨ ਹਿੰਦੂਆਂ ਦਾ ਹੈ।
ਤੁਰਕਨ ਮਤ ਮੈਂ ਦੋਸ਼ ਗਨਨ ਤੇ ਅਸਤਰੀ ਕਿਉਂ ਆਪ ਕਰਨ ਤੇ।
ਤੁਰਕਾਂ ਦੇ ਮਤ ਵਿੱਚ ਇਸ ਗੱਲ ਦਾ ਬੜਾ ਦੋਸ਼ ਗਿਣਿਆ ਜਾਂਦਾ ਕਿ ਇੱਕ ਮੁਸਲਮਾਨ ਕਿਸੇ ਹਿੰਦੂ ਦੀ ਤਾਰੀਫ ਨਾ ਕਰੇ। ਤੇ ਤੁਸੀਂ ਮੁਸਲਮਾਨ ਪੀਰ ਹੋ, ਤੁਸੀਂ ਤਾਂ ਸਾਨੂੰ ਪੂਰਨੇ ਪਾਉਣੇ ਨੇ, ਜੇ ਤੁਸੀਂ ਤਾਰੀਫ ਕਰੋਗੇ ਤੇ ਅਸੀਂ ਕੀ ਕਰਾਂਗੇ? ਤੁਸੀਂ ਜੋ ਕਰਨਾ ਉਹ ਅਸੀਂ ਕਰਨਾ ਹੈ, ਤੇ ਜੇ ਤੁਸੀਂ ਗਲਤ ਕੰਮ ਕਰੋਗੇ ਤੇ ਸਾਨੂੰ ਵੀ ਤੁਹਾਨੂੰ ਵੇਖ ਕੇ ਹੀ ਕਰਨੇ ਪੈਣਗੇ ਨਾ। ਤੁਸੀਂ ਮੁਸਲਮਾਨ ਹੋ, ਇੱਕ ਮੁਸਲਮਾਨ ਹੋਣ ਦੇ ਬਾਵਜੂਦ ਤੁਸੀਂ ਇੱਕ ਹਿੰਦੂ ਦੀ ਤਾਰੀਫ ਕਰ ਰਹੇ ਹੋ, ਕਿਉਂ? ਇਤਨੀ ਮਹਿਮਾ ਤੁਸੀਂ ਇੱਕ ਹਿੰਦੂ ਦੀ ਕਿਉਂ ਕਰ ਰਹੇ ਹੋ?
ਬੌਰ ਪੀਰ ਕੈ ਸ਼ਾਲ ਖੀਜੈ ਮਹਿਮਾ ਕੋ ਕਾਰਨ ਸੁਣ ਲੀਜੈ।
ਕੇ ਸਾਈਂ ਮੀਆਂ ਮੀਰ ਜੀ ਬੋਲੇ, ਕਹਿੰਦੇ ਬਾਦਸ਼ਾਹ ਸੁਣ ਲੈ, ਅਸੀਂ ਉਹਨਾਂ ਦੀ ਤਾਰੀਫ ਕਿਉਂ ਕਰਦੇ ਹਾਂ? ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦੀ ਤਾਰੀਫ ਅਸੀਂ ਕਿਉਂ ਕਰਦੇ ਹਾਂ? ਉਹ ਵੀ ਹੁਣ ਤੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲੈ।
ਹਮ ਸਭ ਪੀਰ ਜਾਤ ਦਰਗਾ ਸਭ ਕੀ ਬਾਤ ਹੋਤ ਇਨ ਪਾ।
ਮੇਰੇ ਵਰਗੇ ਜਿੰਨੇ ਪੀਰ ਨੇ, ਮੈਂ ਕੱਲਾ ਨਹੀਂ ਬਾਦਸ਼ਾਹ, ਮੇਰੇ ਵਰਗੇ ਸੈਂਕੜੇ ਮੁਸਲਮਾਨ ਪੀਰ, ਇਥੋਂ ਤੱਕ ਕਿ ਹਜ਼ਰਤ ਮੁਹੰਮਦ ਜੀ ਵੀ ਖੁਦ ਉਹਨਾਂ ਜੈਸੇ ਵੀ ਪੀਰ ਪੈਗੰਬਰ, ਉਹ ਸਾਰੇ ਜਦੋਂ ਸੱਚਖੰਡ ਜਾਂਦੇ ਨੇ ਨਾ, ਪਰਮੇਸ਼ਰ ਦੀ ਖੁਦਾ ਦੀ ਦਰਗਾਹ ਚ ਜਾਂਦੇ ਨੇ, ਤੇ ਖੁਦਾ ਦੀ ਦਰਗਾਹ ਦਾ ਜਿਹੜਾ ਦਰਵਾਜ਼ਾ ਹੁੰਦਾ ਉੱਥੇ ਲੈਣਾ ਲਾ ਕੇ ਖਲੋ ਜਾਂਦੇ ਨੇ, ਉੱਥੇ ਕਤਾਰਾਂ ਚ ਖਲੋ ਜਾਂਦੇ ਨੇ। ਕਿਸੇ ਨੂੰ ਇਜਾਜ਼ਤ ਨਹੀਂ ਹੁੰਦੀ ਕਿ ਖੁਦਾ ਦੇ ਉਸ ਦਰਵਾਜ਼ੇ ਦੇ ਅੰਦਰ ਕੋਈ ਜਾ ਸਕੇ, ਬਾਹਰ ਹੀ ਖਲੋਂਦੇ ਨੇ ਸਾਰੇ। ਮੇਰੇ ਜੈਸੇ ਜਿੰਨੇ ਪੀਰ ਨੇ ਉਹ ਸਾਰੇ ਬਾਹਰ ਖਲੋ ਜਾਂਦੇ ਨੇ, ਤੇ ਸਾਡੀ ਸਾਰਿਆਂ ਦੀ ਜਿਹੜੀ ਗੱਲਬਾਤ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨਾਲ ਹੀ ਹੁੰਦੀ ਹੈ, ਉੱਥੇ ਉਹਨਾਂ ਨਾਲ ਹੀ ਸਾਡੀ ਸਾਰਿਆਂ ਦੀ ਬਾਤ ਹੁੰਦੀ ਹੈ।
ਅੰਤਹਿਪੁਰ ਤੇ ਨਿਕਸੈ ਬਾਹਰ ਸਭ ਕੋ ਦਰਸ਼ਨ ਦੇ ਕਰ ਜ਼ਾਹਰ।
ਸਾਰੇ ਪੀਰ ਦਰਗਾਹ ਦੇ ਬਾਹਰ ਖਲੋ ਜਾਂਦੇ ਆ, ਖੁਦਾ ਦੀ ਦਰਗਾਹ ਦੇ ਬਾਹਰ, ਤੇ ਉਹ ਜਿਹੜਾ ਦਰਵਾਜ਼ਾ ਹੈ ਨਾ, ਵੱਡਾ ਦਰਵਾਜ਼ਾ ਖੁਦਾ ਦੀ ਦਰਗਾਹ ਦਾ, ਉਹ ਦਰਵਾਜ਼ਾ ਖੋਲ ਕੇ ਅੰਦਰੋਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੀ ਬਾਹਰ ਆਉਂਦੇ ਨੇ। ਉਹ ਸਾਨੂੰ ਬਾਹਰ ਆ ਕੇ ਪੁੱਛਦੇ ਨੇ, ਭਾਈ ਦੱਸੋ ਤੁਹਾਨੂੰ ਕੀ ਤਕਲੀਫ ਹੈ, ਕੀ ਸਮੱਸਿਆ ਹੈ? ਅਸੀਂ ਆਪਣੀਆਂ ਸਮੱਸਿਆਵਾਂ ਉਹਨਾਂ ਨੂੰ ਦੱਸਦੇ ਹਾਂ, ਉਹ ਸੁਣ ਕੇ ਅੰਦਰ ਜਾਂਦੇ ਨੇ ਫਿਰ ਦਰਵਾਜ਼ਾ ਬੰਦ ਕਰਕੇ। ਸਾਡੀ ਪਹੁੰਚ ਸਿਰਫ ਇਹਨਾਂ ਤੱਕ ਹੁੰਦੀ ਹੈ, ਉਸ ਅੰਤਹਿਪੁਰ ਮਹਿਲ ਦੇ ਵਿੱਚ, ਖੁਦਾ ਦੀ ਜਿਹੜੀ ਦਰਗਾਹ ਹੈ, ਮਹਿਲ ਹੈ, ਉਹਦੇ ਵਿੱਚੋਂ ਇਹੀ ਬਾਹਰ ਆਉਂਦੇ ਨੇ, ਇਹਨਾਂ ਦੇ ਹੀ ਸਾਨੂੰ ਜ਼ਾਹਰ ਦਰਸ਼ਨ ਹੁੰਦੇ ਨੇ।
ਇਨ ਸੋ ਪੀਰਨ ਮੇਲਾ ਹੋਏ ਅਪਰ ਕੀਨ ਤਹਿਕੀਕ ਨਾ ਕੋਏ।
ਜਿੰਨੇ ਪੀਰ ਨੇ ਉਹਨਾਂ ਸਾਰੇ ਪੀਰਾਂ ਦਾ ਮੇਲ ਮਿਲਾਪ ਸਿਰਫ ਇਹਨਾਂ ਨਾਲ ਹੀ ਹੁੰਦਾ, ਗੁਰੂ ਅਰਜਨ ਸਾਹਿਬ ਨਾਲ, ਗੁਰੂ ਹਰਗੋਬਿੰਦ ਸਾਹਿਬ ਨਾਲ, ਇਹਨਾਂ ਨਾਲ ਹੀ ਮੇਲ ਮਿਲਾਪ ਹੁੰਦਾ, ਹੋਰ ਉੱਥੇ ਕਿਸੇ ਦੂਜੇ ਦੀ ਤਹਿਕੀਕ ਨਹੀਂ ਹੁੰਦੀ।
ਸਭ ਜਾਣਤ ਬੇ ਮਿਲ ਤਿਸ ਠੋਰ ਇਹ ਖੁਦਾਏ ਕੈ ਅੰਤਰ ਹੋਰ।
ਜਿੰਨੇ ਪੀਰ ਨੇ ਸਾਰੇ ਮਿਲ ਕੇ ਇਹ ਜਾਣਦੇ ਨੇ ਕਿ ਇਹੀ ਖੁਦਾ ਨੇ ਜਾਂ ਖੁਦਾ ਅੰਦਰ ਕੋਈ ਹੋਰ ਹੈ, ਇਹ ਸਾਨੂੰ ਨਹੀਂ ਪਤਾ। ਹੋ ਸਕਦਾ ਇਹੀ ਖੁਦਾ ਨੇ ਜਾਂ ਕੋਈ ਅੰਦਰ ਦੂਸਰਾ ਖੁਦਾ ਹੈ, ਇਹ ਸਾਨੂੰ ਨਹੀਂ ਪਤਾ, ਕਿਉਂਕਿ ਦਰਵਾਜ਼ਾ ਖੋਲ ਕੇ ਇਹੀ ਬਾਹਰ ਆਉਂਦੇ ਨੇ, ਇਹੀ ਸਾਡੀ ਫਰਿਆਦ ਸੁਣਦੇ ਨੇ, ਅੰਦਰ ਜਾਂਦੇ ਨੇ ਫਿਰ ਬਾਹਰ ਆਉਂਦੇ ਨੇ। ਅੰਦਰ ਖੁਦਾ ਕੋਈ ਵੱਖਰਾ ਹੈ ਜਾਂ ਇਹੀ ਖੁਦਾ ਨੇ, ਇਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ।
ਸ਼੍ਰੀ ਨਾਨਕ ਗਾਦੀ ਜੋ ਪਾਵੇ ਸੋ ਸਰੂਪ ਤੈ ਨਦਰੀ ਆਵੇ।
ਜਿਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਪ੍ਰਾਪਤ ਹੁੰਦੀ ਹੈ, ਜਿਹੜਾ ਗੁਰਤਾ ਗੱਦੀ ਦਾ ਮਾਲਕ ਹੁੰਦਾ ਉਸ ਸਮੇਂ, ਉਹੀ ਸਾਨੂੰ ਉਸ ਜਗ੍ਹਾ ਤੇ ਖੁਦਾ ਦੀ ਦਰਗਾਹ ਦੇ ਦਰਵਾਜ਼ੇ ਤੇ ਉਹੀ ਨਜ਼ਰ ਆਉਂਦਾ। ਉਹ ਗੁਰੂ ਅੰਗਦ ਸਾਹਿਬ ਸੀ, ਚਾਹੇ ਗੁਰੂ ਅਮਰਦਾਸ ਜੀ ਤੇ ਚਾਹੇ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ, ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੁੰਦੇ ਨੇ, ਉਹੀ ਉਸ ਖੁਦਾ ਦੇ ਦਰਵਾਜ਼ੇ ਤੇ ਸਾਨੂੰ ਨਜ਼ਰ ਆਉਂਦੇ ਨੇ। ਉਹਨਾਂ ਤੋਂ ਬਿਨਾਂ ਸਾਨੂੰ ਹੋਰ ਕੋਈ ਦੂਜਾ ਖੁਦਾ ਨਹੀਂ ਦਿਸਦਾ। ਇਸ ਕਰਕੇ ਬਾਦਸ਼ਾਹ ਅਸੀਂ ਤਾਂ ਕਹਿੰਦੇ ਹਾਂ ਇਹੀ ਖੁਦਾ ਆਪ ਹੀ ਖੁਦਾ ਹਨ, ਇਹਨਾਂ ਤੋਂ ਵੱਖਰਾ ਹੋਰ ਕੋਈ ਖੁਦਾ ਹੈ ਹੀ ਨਹੀਂ, ਇਹ ਆਪ ਹੀ ਖੁਦਾ ਹਨ।
ਜੇ ਨਿਸ਼ਚਾ ਇਹ ਕਹੇ ਨਾ ਜਾਣੈ ਬੂਝੋ ਅਪਰ ਪੀਰ ਜੋ ਜਾਣੈ।
ਬਾਦਸ਼ਾਹ ਜੇ ਮੇਰੀ ਕਈ ਗੱਲ ਤੇ ਤੈਨੂੰ ਨਿਸ਼ਚਾ ਨੀ ਨਾ ਆਉਂਦਾ ਤੇ ਜਿਹੜੇ ਹੋਰ ਮੁਸਲਮਾਨ ਪੀਰ ਨੇ ਉਹਨਾਂ ਨੂੰ ਸੱਦ ਕੇ ਪੁੱਛ ਲੈ, ਉਹ ਵੀ ਇਹੀ ਕਹਿਣਗੇ, ਉਹ ਵੀ ਇਹੀ ਦੱਸਣਗੇ ਕਿ ਉੱਥੇ ਸਿਰਫ ਤਾਂ ਸਿਰਫ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦੇ ਹੀ ਦਰਸ਼ਨ ਹੁੰਦੇ ਨੇ, ਉਹੀ ਸਾਡੀ ਫਰਿਆਦਾਂ ਸੁਣਦੇ ਨੇ, ਉਹੀ ਸਾਡੀਆਂ ਬੇਨਤੀਆਂ ਸੁਣਦੇ ਨੇ। ਇਸ ਕਰਕੇ ਜੇ ਮੇਰੇ ਤੇ ਯਕੀਨ ਨਹੀਂ ਤੇ ਕਿਸੇ ਹੋਰ ਪੀਰ ਨੂੰ ਬੁਲਾ ਕੇ ਪੁੱਛ ਲੈ, ਜਾਣ ਲੈ।
ਜਹਾਂਗੀਰ ਸੁਣ ਕੇ ਜਬ ਲਿਓ ਕਿਉਂ ਨਾ ਪੀਰ ਜੀ ਆਗੇ ਕਹਿਓ।
ਜਹਾਂਗੀਰ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਬੋਲਿਆ, ਕਹਿੰਦਾ ਪੀਰ ਜੀ ਇਹ ਗੱਲ ਤੁਸੀਂ ਪਹਿਲਾਂ ਮੈਨੂੰ ਕਿਉਂ ਨੀ ਦੱਸੀ? ਲਾਹੌਰ ਮੈਂ ਆਇਆ ਸੀ ਉਦੋਂ ਤੁਹਾਡੇ ਨਾਲ ਉੱਥੇ ਵੀ ਮੇਲ ਹੋਇਆ ਤੇ ਤੁਸੀਂ ਮੈਨੂੰ ਇਹ ਗੱਲ ਗੁਰੂ ਘਰ ਦੀ ਮਹਿਮਾ ਦੀ ਪਹਿਲਾਂ ਕਿਉਂ ਨੀ ਦੱਸੀ?
ਅਦਬ ਰੱਖ ਕਰ ਬੰਦ ਖਲਾਸੇ ਲੇਤ ਅਸੀਸ ਤੈਨੂੰ ਕੇ ਪਾਸੇ।
ਮੈਨੂੰ ਇਹ ਮਹਿਮਾ ਦੱਸ ਦਿੰਦੇ ਤੇ ਮੈਂ ਅਦਬ ਧਾਰਨ ਕਰਕੇ ਗੁਰੂ ਅਰਜਨ ਸਾਹਿਬ ਨੂੰ ਬੰਦ ਖਲਾਸੀ ਕਰ ਦੇਣੀ ਸੀ ਉੱਥੋਂ, ਉਸ ਕੈਦ ਖਾਨੇ ਚੋਂ, ਚੰਦੂ ਦੇ ਕੈਦ ਖਾਨੇ ਚੋਂ ਉਹਨਾਂ ਨੂੰ ਮੈਂ ਉੱਥੋਂ ਛੁਡਾ ਲੈਣਾ ਸੀ। ਜੇ ਤੁਸੀਂ ਇਹ ਮਹਿਮਾ ਮੈਨੂੰ ਪਹਿਲਾਂ ਦੱਸੀ ਹੁੰਦੀ ਤੇ ਮੈਂ ਇਹ ਗੁਨਾਹ ਹੋਣ ਨਹੀਂ ਸੀ ਦੇਣਾ।
ਸੁਣਤ ਪੀਰ ਉੱਤਰ ਦੀਏ ਐਸੇ ਗੁਰ ਅਛਤ ਹਮ ਕਹਿਤ ਨਾ ਕਹਤੇ।
ਇਹ ਪੀਰ ਜੀ ਬੋਲੇ, ਕਹਿੰਦੇ ਬਾਦਸ਼ਾਹ ਤੈਨੂੰ ਮਹਿਮਾ ਤਾਂ ਉਦੋਂ ਹੀ ਦੱਸ ਦਿੰਦੇ ਸਤਿਗੁਰਾਂ ਦੀ, ਪਰ ਉਹਨਾਂ ਦਾ ਹੁਕਮ ਸੀ, ਉਹਨਾਂ ਨੇ ਸਾਨੂੰ ਦੱਸਣ ਨਹੀਂ ਦਿੱਤੀ। ਉਹਨਾਂ ਦਾ ਹੁਕਮ ਸੀ, ਉਹਨਾਂ ਨੇ ਸਾਨੂੰ ਰੋਕਿਆ ਸੀ। ਜਦੋਂ ਮੈਂ ਕਿਹਾ ਨਾ ਮੈਨੂੰ ਹੁਕਮ ਕਰੋ ਮੈਂ ਬਾਦਸ਼ਾਹ ਨੂੰ ਜਾ ਕੇ ਕਹਾਂ, ਤੇ ਮੈਨੂੰ ਉਹਨਾਂ ਨੇ ਜਵਾਬ ਦਿੱਤਾ, ਕਿਆ ਹੁਆ ਤਨ ਜਲ ਰਹਾ ਮਨ ਸ਼ਾਂਤ ਹੈ ਹਰੀ ਰਾਮ ਸੇ। ਪੀਰ ਜੀ ਕੀ ਹੋਇਆ ਜੇ ਤਨ ਜਲ ਰਿਹਾ ਸੜ ਰਿਹਾ? ਸਾਡਾ ਮਨ ਤਾਂ ਪਰਮੇਸ਼ਰ ਦੇ ਨਾਮ ਨਾਲ ਠੰਡਾ ਠਾਰ ਤੇ ਸ਼ੀਤਲ ਹੋ ਰਿਹਾ, ਉਹ ਤਾਂ ਨੀ ਨਾ ਜਲ ਰਿਹਾ। ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਸਾਨੂੰ ਵਰਜਿਆ ਹੋਇਆ ਸੀ, ਸਾਨੂੰ ਰੋਕਿਆ ਹੋਇਆ ਸੀ।
ਜਬ ਮੁਰਾਦ ਤਿੰਨ ਹਾਸਲ ਹੋਏ ਦੇਖ ਭੁਲੇ ਹਮ ਪੁਨ ਸੁਧ ਦਏ।
ਜਦੋਂ ਉਹਨਾਂ ਦੀ ਮੁਰਾਦ ਹਾਸਲ ਹੋਈ ਤੇ ਵੇਖ ਕੇ ਅਸੀਂ ਸਾਰੇ ਭੁੱਲੇ ਹੋਏ, ਸਾਨੂੰ ਬਾਅਦ ਵਿੱਚ ਸਾਰੀ ਸੁਧ ਹੋਈ।
ਸਭ ਪਰ ਆਇਸ ਗੁਰੂ ਉਚਾਰੀ ਆਏ ਨਾ ਕੋ ਹਮ ਖੇਲ ਮਜਾਰੇ।
ਉਹਨਾਂ ਨੇ ਸਾਰਿਆਂ ਨੂੰ ਆਗਿਆ ਦੇ ਦਿੱਤੀ ਸੀ, ਜਿੰਨੇ ਪੀਰ ਜਿੰਨੇ ਮਹਾਂਪੁਰਖ ਜਿੰਨੀਆਂ ਸ਼ਕਤੀਆਂ ਆਈਆਂ ਸੀ ਉਹਨਾਂ ਕੋਲ ਸਭ ਨੂੰ ਹੁਕਮ ਕਰ ਦਿੱਤਾ ਸੀ ਗੁਰੂ ਅਰਜਨ ਸਾਹਿਬ ਨੇ ਕਿ ਇਹ ਸਾਰੀ ਖੇਡ ਸਾਡੀ ਆਪਣੀ ਹੈ, ਸਾਡੀ ਇਸ ਖੇਡ ਵਿੱਚ ਕੋਈ ਦੂਜਾ ਨਾ ਆਵੇ।
ਹੁਕਮ ਦਿਓ ਵਿਦ ਸ਼ਿਵ ਕੋ ਐਸੇ ਖੇਲ ਬਿਖੈ ਤੁਮ ਆਓ ਨਾ ਕਹਤੇ।
ਉਹਨਾਂ ਨੇ ਬ੍ਰਹਮਾ ਨੂੰ, ਸ਼ਿਵ ਜੀ ਨੂੰ, ਮਹੇਸ਼ ਨੂੰ ਵੀ ਹੁਕਮ ਕਰ ਦਿੱਤਾ ਕਿ ਸਾਡੀ ਖੇਡ ਵਿੱਚ ਕਿਸੇ ਨੇ ਨਹੀਂ ਆਉਣਾ।
ਹਮਨੇ ਹੀ ਖੇਲ ਪਸਾਰੀ ਕੋ ਕੋ ਸੁਧ ਕਰੈ ਨਾ ਸ਼ਕਤ ਜੇ ਭਾਰੇ।
ਉਹਨਾਂ ਆਖਿਆ ਇਹ ਸਾਰੀ ਖੇਲ ਸਾਡੀ ਪਸਾਰੀ ਹੋਈ ਹੈ, ਇਸ ਕਰਕੇ ਕੋਈ ਦੇਵਤਾ ਆ ਕੇ ਆਪਣੀ ਸ਼ਕਤੀ ਨਾ ਵਿਖਾਵੇ, ਜੇ ਕਰਾਮਾਤੀ ਆਪਣੀ ਕਰਾਮਾਤ ਨਾ ਵਿਖਾਵੇ।
ਜੇ ਨਵਨਾਥ ਸਿੱਧ ਚੌਰਾਸੀ ਪੀਰ ਫਕੀਰ ਸਭੀ ਸੰਨਿਆਸੀ।
ਨੌ ਨਾਥ ਚੁਰਾਸੀ ਸਿੱਧ ਫਕੀਰ ਸਤੀ ਸੰਨਿਆਸੀ ਸਨ।
ਹੁਕਮ ਤਰਾਸਤੇ ਹੱਥ ਸਮਦਾਏ ਨਹੀਂ ਸ਼ਕਤ ਕੋ ਲਾਵਨੇ ਆਏ।
ਸਭ ਗੁਰੂ ਅਰਜਨ ਸਾਹਿਬ ਦੇ ਹੁਕਮ ਨਾਲ ਹਟ ਗਏ, ਕਿਸੇ ਨੇ ਆ ਕੇ ਆਪਣੀ ਕੋਈ ਸ਼ਕਤੀ ਨਹੀਂ ਵਿਖਾਈ।
ਸ਼੍ਰੀ ਅਰਜਨ ਸਭ ਵਿਦ ਸਮਰੱਥ ਲੱਖੋਂ ਕਾਨੀ ਦਾਨ ਹੱਥ।
ਇਹ ਬਾਦਸ਼ਾਹ ਗੁਰੂ ਅਰਜਨ ਸਾਹਿਬ ਸਰਵ ਪਲਾ ਕਲਾ ਸਮਰੱਥ ਨੇ, ਉਹਨਾਂ ਦੇ ਸੱਜੇ ਹੱਥ ਵਿੱਚ ਲੱਖਾਂ ਕਰਾਮਾਤਾਂ ਦੀਆਂ ਕਾਨੀਆਂ ਨੇ। ਲੱਖਾਂ ਕਾਨੀਆਂ ਹੁੰਦੀਆਂ ਨੇ ਨਾ, ਮੁਸਲਮਾਨ ਕਹਿੰਦੇ ਨੇ ਕਰਾਮਾਤਾਂ ਦੀਆਂ ਕਾਨੀਆਂ। ਆਪਾਂ 18 ਸਿੱਧੀਆਂ 84 18 ਸਿੱਧੀਆਂ 9 ਨਿਧੀਆਂ ਕਹਿੰਦੇ ਨੇ, ਉਹ ਕਾਨੀਆਂ ਕਹਿੰਦੇ ਨੇ। ਉਹ ਕਹਿੰਦੇ ਗੁਰੂ ਅਰਜਨ ਸਾਹਿਬ ਦੇ ਸੱਜੇ ਹੱਥ ਵਿੱਚ ਲੱਖਾਂ ਕਰਾਮਾਤਾਂ ਦੀਆਂ ਕਾਨੀਆਂ ਹਨ।
ਬਾਵਨ ਬਿਖੈ ਸੋ ਤਰਤ ਕਰੋੜਾਂ,
ਖੱਬੇ ਹੱਥ ਵਿੱਚ ਕਰੋੜਾਂ ਕਾਨੀਆਂ ਨੇ ਕਰਾਮਾਤਾਂ ਦੀਆਂ।
ਜੇ ਕਰ ਇੱਕ ਕਾਨੀ ਕਬ ਛੋੜੈ,
ਜੇ ਕਿਤੇ ਗੁਰੂ ਸਾਹਿਬ ਇੱਕ ਕਾਨੀ ਵੀ ਆਪਣੇ ਹੱਥ ਤੋਂ ਛੱਡ ਦਿੰਦੇ।
ਨਹੀਂ ਸ਼ਾਹ ਨੈ ਪ੍ਰਜਾ ਰਹੰਤੇ ਗਗਨ ਨਾ ਅਵਨੀ ਕਿਤੋਂ ਨਾ ਸੰਤੇ।
ਇੱਕ ਕਾਨੀ ਵੀ ਕਰਾਮਾਤ ਨਹੀਂ ਛੱਡ ਦਿੰਦੇ ਗੁਰੂ ਸਾਹਿਬ, ਤੇ ਨਾ ਸ਼ਾਹ ਨਜ਼ਰ ਆਉਣਾ ਸੀ, ਨਾ ਪ੍ਰਜਾ ਨਜ਼ਰ ਆਉਣੀ ਸੀ, ਨਾ ਆਕਾਸ਼, ਨਾ ਚੰਦਰਮਾ, ਨਾ ਧਰਤੀ, ਕੁਝ ਵੀ ਨਹੀਂ ਸੀ ਰਹਿਣਾ, ਸਭ ਕੁਝ ਖਾਕ ਹੋ ਜਾਣਾ ਸੀ।
ਸਭ ਮਰਦਨ ਕਰ ਗਰਦ ਉਡੰਤੇ,
ਸਭ ਨੂੰ ਮਰਦਨ ਕਰਕੇ ਗਰਦ ਵਿੱਚ ਉਡਾ ਕੇ ਰੱਖ ਦਿੰਦੇ ਸਤਿਗੁਰੂ ਜੀ।
ਉਹ ਬਲ ਕਰ ਨੈ ਅਗਰ ਟਿਕੰਤੇ,
ਬਲ ਵਾਲਾ ਉਹਨਾਂ ਦੇ ਸਾਹਮਣੇ ਟਿਕ ਨਾ ਸਕਦਾ।
ਕਰਨ ਪ੍ਰੰਤ ਉਤੋ ਤਿੰਨ ਤੈਤੇ,
ਉਹ ਇਹੋ ਜਿਹਾ ਕਰ ਸਕਦੇ ਸੀ ਕੰਮ ਪਰ ਉਹਨਾਂ ਕੀਤਾ ਨਹੀਂ।
ਬਲ ਹੋਤੇ ਨਿਬਲ ਭੇ ਐਤੇ,
ਬਲ ਹੁੰਦਿਆਂ ਹੋਇਆ ਵੀ ਨਿਮਾਣੇ ਬਣ ਗਏ, ਤਾਣ ਹੁੰਦਿਆਂ ਹੋਇਆ ਵੀ ਨਿਤਾਣੇ ਬਣ ਗਏ।
ਔਰ ਅਭਿਸ਼ੇਕਤਾ ਇਹ ਤਿੰਨ ਕੇਰੀ, ਔਰ ਉਥਾਨ ਨਾ ਕਰੇ ਕਿਤ ਬੇਰੇ।
ਉਹਨਾਂ ਦੇ ਹਿਰਦੇ ਦੀ ਵਿਸ਼ੇਸ਼ਤਾ ਸੀ ਕਿ ਉਹਨਾਂ ਨੇ ਆਪਣੇ ਹਿਰਦੇ ਚ ਕੋਈ ਫੁਰਨਾ ਪੈਦਾ ਹੋਣ ਹੀ ਨਹੀਂ ਦਿੱਤਾ।
ਸਹਿਜ ਬ੍ਰਿਤੀ ਤੇ ਨਿਤ ਥਿਰ ਸੀਤਲ,
ਔਰ ਸਹਿਜ ਬ੍ਰਿਤੀ ਨਾਲ ਉਹਨਾਂ ਦਾ ਚਿੱਤ ਨਿਤ ਹੀ ਸ਼ੀਤਲ ਹੈ।
ਮਗਨ ਸਦਾ ਆਤਮ ਰਸ ਸੀਤਲ,
ਸਦਾ ਆਤਮਾ ਦੇ ਰਸ ਦੇ ਤਲ ਦੇ ਵਿੱਚ ਮਗਨ ਰਹਿੰਦੇ ਹਨ।
ਜੀਵਨ ਮੁਕਤ ਅਵਸਥਾ ਝੂਲਤ,
ਮੁਕਤ ਅਵਸਥਾ ਦੇ ਵਿੱਚ ਝੂਲਦੇ ਰਹਿੰਦੇ ਨੇ ਗੁਰੂ ਅਰਜਨ ਸਾਹਿਬ।
ਬ੍ਰਿਤੀ ਇੱਕ ਰਸ ਕਬੂ ਨਾ ਭੁੱਲਤ,
ਇੱਕ ਰਸ ਬ੍ਰਿਤੀ ਰਹਿੰਦੀ, ਕਦੇ ਉਹ ਆਤਮਾ ਦਾ ਰਸ ਨਹੀਂ ਭੁੱਲਦੇ।
ਦੁੱਖ ਜਬ ਨਿਕਸੇ ਹੋਏ ਦੁੱਖ ਖਾਨ, ਸੋ ਸੁਖ ਰੋਗ ਦਇਆ ਕੀ ਮਾਨ।
ਦੁੱਖ ਤਾਂ ਨਿਕਲੇ ਜੇ ਦੁੱਖ ਅੰਦਰ ਹੋਵੇ, ਉਹ ਤਾਂ ਹੈ ਨੀ ਸੁੱਖਾਂ ਦਾ ਪ੍ਰਕਾਸ਼। ਉਹਨਾਂ ਅੰਦਰ ਤਾਂ ਸਦਾ ਸੁੱਖ ਹੀ ਸੁੱਖ ਸਨ ਤੇ ਦਇਆ ਦੀ ਬਾਣ ਹੈ।
ਪ੍ਰਾਣ ਤਿਆਗ ਕਰ ਰਾਵੀ ਤੀਰ, ਚੰਦਨ ਚਿਖਾ ਜਲਾਏ ਸਰੀਰ।
ਰਾਵੀ ਦੇ ਦਰਿਆ ਕੰਢੇ ਉਹਨਾਂ ਨੇ ਆਪਣੇ ਪ੍ਰਾਣ ਤਿਆਗੇ ਨੇ, ਸਰੀਰ ਤਿਆਗਿਆ ਹੈ।
ਬਹੁ ਸੰਗਤ ਮਿਲ ਪੀ ਤਿਸ ਥਾਏ, ਕਨ ਕੀ ਸਮ ਫੁੱਲਨ ਬਰਖਾਏ।
ਬਹੁਤ ਸਾਰੀਆਂ ਸੰਗਤਾਂ ਨੇ ਉੱਥੇ ਮਿਲ ਕੇ ਫੁੱਲਾਂ ਦੀ ਵਰਖਾ ਕੀਤੀ।
ਅਤਰ ਅੰਬੀਰਨ ਅਲਤਾ ਡਾਲ, ਲਾਪੁਰ ਪੂਰਨ ਪਾਤ ਇਸ ਕਾਰ।
ਅਤਰ ਅੰਬੀਰ, ਹੋਰ ਬਹੁਤ ਸਾਰੀਆਂ ਸੁਗੰਧੀ ਵਾਲੀਆਂ ਵਸਤੂਆਂ ਦਾ ਉਸ ਜਗ੍ਹਾ ਤੇ ਚਰਚਨ ਕੀਤਾ। ਸਾਰੇ ਲਾਹੌਰ ਦੀਆਂ ਸੰਗਤਾਂ ਰਾਵੀ ਦਰਿਆ ਤੇ ਇਕੱਠੀਆਂ ਹੋਈਆਂ।
ਕੀਰਤਨ ਬਹੁਤ ਪਇਓ ਤਿਸ ਬਾਨੀ ਥਾਨੀ, ਸੁਨਤ ਸ਼ਾਹ ਅਤ ਪਇਓ ਹੈਰਾਨ।
ਉਸ ਜਗ੍ਹਾ ਤੇ ਕੀਰਤਨ ਵੀ ਹੋਇਆ ਜਦੋਂ ਸਤਿਗੁਰਾਂ ਨੇ ਸਰੀਰ ਤਿਆਗਿਆ। ਬਾਦਸ਼ਾਹ ਨੇ ਜਦੋਂ ਇਹ ਸਾਰੀ ਗੱਲ ਸੁਣੀ, ਸੁਣ ਕੇ ਹੈਰਾਨ ਹੋਇਆ।
ਨਹੀਂ ਪੀਰ ਟਿਗ ਬੋਲਿਓ ਗਏ, ਕਰ ਬੰਧਨ ਕਰ ਆਵਤ ਭਇਓ।
ਬਾਦਸ਼ਾਹ ਕੋਲੋਂ ਬੋਲਿਆ ਨਹੀਂ ਗਿਆ, ਫਿਰ ਮੁੜ ਕੇ ਪਤਾ ਲੱਗ ਗਿਆ ਕਿ ਮੇਰੇ ਕੋਲੋਂ ਗੁਨਾਹ ਹੋਇਆ, ਅਪਰਾਧ ਹੋਇਆ। ਸਤਿਗੁਰਾਂ ਦੇ ਚਰਨਾਂ ਤੇ ਝੁੱਕ ਕੇ, ਸਾਈ ਮੀਆਂ ਮੀਰ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਵਾਪਸ ਘਰ ਨੂੰ ਚਲਾ ਗਿਆ।
ਪਰ ਉਹ ਚੰਦੂ ਨੇ ਇਹ ਅਪਰਾਧੋ ਮੋਕੋ ਦੋਸ਼ ਦੇਤ ਗਨ ਸਾਧੂ।
ਇਹ ਸਭ ਚੰਦੂ ਦਾ ਕੰਮ ਹੈ, ਚੰਦੂ ਨੇ ਮੈਨੂੰ ਗਲਤ ਪੱਟੀ ਪੜਾਈ ਹੈ, ਉਹਨੇ ਮੈਨੂੰ ਗਲਤ ਸਿੱਖਿਆ ਦਿੱਤੀ ਹੈ।
ਰਾਖੇ ਚੋਰ ਕਰਤ ਸੋ ਚਾਰੀ, ਕੈਤ ਕੋਰ ਮੁਝ ਪ੍ਰਤ ਦੁਰਚਾਰੇ।
ਮੈਨੂੰ ਆ ਕੇ ਕਹਿੰਦਾ ਸੀ ਕਿ ਗੁਰੂ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਹੋਏ ਨੇ, ਹਰ ਵੇਲੇ ਇਹੋ ਜਿਹੀਆਂ ਚੁਗਲੀਆਂ ਕਰਦਾ ਸੀ ਦੁਰਾਚਾਰੀ।
ਕਰਿਓ ਕੁਕਰਮ ਸਕਲ ਏ ਤਾਈ, ਮੁਝ ਕੋ ਗੇਰੈ ਦੋਜ਼ਖ ਮਾਏ।
ਇਹੋ ਜੇ ਕਰਮ ਭੈੜੇ ਕੁਕਰਮ ਚੰਦੂ ਨੇ ਕੀਤੇ ਕਰਾਏ, ਪਰ ਇਹਦਾ ਫਲ ਮੈਨੂੰ ਨਾ ਕਿਤੇ ਪ੍ਰਾਪਤ ਹੋਵੇ, ਕਿਤੇ ਮੈਨੂੰ ਦੋਜਕਾਂ ਦੀ ਅੱਗ ਚ ਨਾ ਸਾੜਿਆ ਜਾਵੇ।
ਨਾਹੇ ਤਾਂ ਅਬ ਤਿਨਕੇ ਸੁਤ ਤੀਰ, ਬਖਸ਼ਾਵੋ ਅਪਰਾਧ ਗਈਰ।
ਨਹੀਂ ਤਾਂ ਹੁਣ ਵੀ ਸਮਾਂ ਕਿ ਉਹਨਾਂ ਦੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਕੋਲੋਂ ਮੈਂ ਇਹ ਅਪਰਾਧ ਬਖਸ਼ਾ ਲਵਾਂ।
ਕਰੋ ਪ੍ਰਸੰਨ ਚੰਦੂ ਗੈ ਦਿਓ, ਹੱਥ ਜੋਰ ਕਰ ਖਤਾ ਛਿਮੈ।
ਉਹਨਾਂ ਨੂੰ ਪ੍ਰਸੰਨ ਕਰਕੇ ਚੰਦੂ ਫੜ ਕੇ ਉਹਨਾਂ ਦੇ ਹਵਾਲੇ ਕਰਦਿਆਂ, ਔਰ ਹੱਥ ਜੋੜ ਕੇ ਮੈਂ ਆਪਣੀ ਭੁੱਲ ਬਖਸ਼ਾ ਲਵਾਂ।
ਬਿਨ ਅਪਰਾਧ ਹੋਤ ਹੈ ਤਬੈ, ਸ੍ਰੀ ਹਰਗੋਬਿੰਦ ਖੁਸ਼ ਹੈ ਜਵੈ।
ਜੇ ਗੁਰੂ ਹਰਗੋਬਿੰਦ ਸਾਹਿਬ ਮੇਰੇ ਤੇ ਖੁਸ਼ ਹੋ ਜਾਣ ਤੇ ਮੈਂ ਇਸ ਅਪਰਾਧ ਤੋਂ ਮੁਕਤ ਹੋ ਜਾਵਾਂਗਾ।
ਇਹ ਵਿਚਾਰ ਕਰ ਤੂਸ਼ਣ ਕੀਨ, ਗੁਰਨ ਪ੍ਰਤੀਕਤ ਹੋਏ ਅਧੀਨ।
ਕਹਿ ਕੇ ਬਾਦਸ਼ਾਹ ਚੁੱਪ ਕਰ ਗਿਆ, ਮਨ ਦੇ ਵਿੱਚ ਵਿਚਾਰਾਂ ਕਰ ਰਿਹਾ ਔਰ ਉਡੀਕ ਕਰ ਰਿਹਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ।
ਆਵੇਂ ਤੂਰਨ ਚਾਤਿਸ਼ਾ, ਗਇਓ ਵਜ਼ੀਰ ਖਾਨ ਅਬ ਪਾਓ।
ਵਜ਼ੀਰ ਖਾਨ ਬਾਦਸ਼ਾਹ ਦੇ ਕਹਿਣ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੱਲ ਗਿਆ ਹੋਇਆ। ਬਾਦਸ਼ਾਹ ਨੂੰ ਉਡੀਕ ਹੈ ਕਿ ਹੁਣ ਸਤਿਗੁਰੂ ਜੀ ਉੱਥੋਂ ਚੱਲ ਕੇ ਆਉਣਗੇ। ਵਜ਼ੀਰ ਖਾਨ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਚ ਪਹੁੰਚਿਆ, ਉਹ ਕਥਾ ਆਪ ਦੀਆਂ ਗੱਲਾਂ ਪ੍ਰਸੰਗਾਂ ਚ ਸਰਵਣ ਕਰੋਗੇ।